साहिब जी तू ही जो दिन आवे सो दिन जाही करना कूच रहन थिर नाही जो दिन आवे सो दिन जाही करना कूच रहन थिर नाही संग चलत है हम भी चलना दूर कवन सिर ऊपर मरना क्या तू सोया जाग ए आना जीवन जग सच कर जाना रहाओ जिन जियो दिया सूरज अंबरावे सब घट भीतर हाट चलावे कर बंदगी छाड मैं मेरा हृदय नाम समार सवेरा जन्म सिरानो पंथ ना सवारा सांझ परी दह दिस अंधियारा कह रविदास निधान दीवाने चेत सनाही दुनिया फन खाने कह रविदास निधान दीवाने चेत सनाही दुनिया फन खाने वाहिगुरु जी का खालसा वाहिगुरु जी की फतेह सतनाम श्री वाहे गुरु साहिब जी सारग महला पंजवा ऐसी होए परी जान दे दयार ऐसी होए परी जान पे दयार रहा मातर पितर त्याग के मन संतन पाए बेचायो जात जन्म कुल खोई है हो गावो हर हरी लोक कुटुंब ते टूटी है प्रभ किरत किरत करी गुरमुख उपदेसिया नानक सेव एक हरी लोक कुटुंब ते टूटी प्रभ किरत किरत करी गुरमुख उपदेसिया नानक नानक सेव एक हरी वाहिगुरु जी का खालसा वाहिगुरु जी की फतेह नानक जिन कल राखी मेरी ज्यों बुलावे कुदरत कवन हमारी साध संग नानक जस गायो जो प्राप की आत संग नानक जस गायो जो प्रभ की आत प्यारी सतनाम श्री वाहे गुरु साहिब जी सारग महला पंजवा ऐसी होए परी जान पे दयार वाहे गुरु जी का खालसा वाहे गुरु जी की फतेह। परम सन्मानयो गुरु खालसा सतसंग जीओ सतगुरु ने अपार बख्शिश की थी आप संता अमृत वेले दे सुहावने समय अंदर सतगुरु दे पावन पवित्र सोने दरबार दियां हाजरियां पर रहे हो। अमृत वेले तो अमृतमई बाणियां दे पाठ श्री आसा जी दी वार दा कीर्तन गुर मंत्र दा सिमरन आप संगतां ने सरवण कीता है। हुण आप संगतां पावन गुरबाणी दी लड़ीवार कथा विचार सरवण कर रहे हो। सारंग राग दे अंदर पंचम पातशाह शहीदां दे सिरताज शांती दे सोमे दोहे था बाणी का बोहे था महान परोपकारी सतगुरु धन गुरु अर्जन दे महाराज सच्चे पातशाह पावन पवित्र उपदेश बख्शिश कर रहे हैं। हजूर दे चरणा दे विच गुरसिखा ने बेनती कीती कि गरीबन वाज सतगुरु जी आप कृपा करो सानू अजिहा उपदेश बख्शिश करो जिस करके साडे जीवन दी सफलता हो जावे। साहिब सतगुरु सच्चे पातशाह इस पावन शब्द के अंदर सानू सिखिया ओ तरकीब ओ फार्मूला समझाउन लगे हैं जिस दे नाल साडे जीवन की सफलता होंदी है। सब तो पहली गल जदों असीं ਸਤਸੰਗਤ ਵਿੱਚ ਆਉਂਦੇ ਹਾਂ ਉਸ ਵੇਲੇ ਗੁਰੂ ਦੇ ਚਰਨਾਂ ਦੇ ਵਿੱਚ ਜਿੱਥੇ ਅਸੀਂ ਪਾਇਆ ਪੀਟ ਕਰਦੇ ਹਾਂ, ਰੁਮਾਲੇ ਪੀਟ ਕਰਦੇ ਹਾਂ, ਹੋਰ ਪਦਾਰਥ ਰਸਤਾਂ ਬਸਤਾਂ ਗੁਰੂ ਚਰਨਾਂ ਵਿੱਚ ਪੇਟ ਕਰਦੇ ਹਾਂ, ਇਸੇ ਹੱਦ ਤੱਕ ਅਸੀਂ ਆਪਣਾ ਸਿਰ ਵੀ ਗੁਰੂ ਚਰਨਾਂ ਦੇ ਵਿੱਚ ਇੱਕ ਵਾਰ ਤੇ ਨਿਵਾਹੀ ਦਿੰਦੇ ਹਾਂ। ਪਰ ਜਿਹੜੀ ਅਸਲੀ ਗੁਰੂ ਦੀ ਭੇਟਾ ਹੈ ਉਹਨੂੰ ਆਪਣੇ ਪਾਸ ਹੀ ਰੱਖ ਲੈਂਦੇ ਹਾਂ। ਤੁਸੀਂ ਆਖੋਗੇ ਉਹ ਕਿਹੜੀ ਭੇਟਾ ਹੈ ਜਿਹੜੀ ਅਸਲੀ ਗੁਰੂ ਨੂੰ ਅਰਪਣ ਕਰਨ ਦੀ ਲੋੜ ਹੈ? ਉਹ ਹੈ ਸਾਡਾ ਮਨ। ਅਸੀਂ ਗੁਰੂ ਨੂੰ ਧਨ ਵੀ ਭੇਟ ਕਰ ਦਿੰਦੇ ਹਾਂ, ਧਨ ਵੀ ਭੇਟ ਕਰ ਦਿੰਦੇ ਹਾਂ, ਪਰ ਆਪਣਾ ਮਨ ਗੁਰੂ ਨੂੰ ਭੇਟਾ ਨਹੀਂ ਕਰਦਾ। ਇੱਥੇ ਇਹ ਵੀ ਗੱਲ ਸਾਨੂੰ ਧਿਆਨ ਵਿੱਚ ਰੱਖਣੀ ਚਾਹੀਦੀ ਹੈ, ਜਿਹੜੀ ਚੀਜ਼ ਆਪਾਂ ਇੱਕ ਵਾਰ ਗੁਰੂ ਨੂੰ ਭੇਟ ਕਰ ਦਿੰਦੇ ਹਾਂ ਫਿਰ ਉਹਦੇ ਉੱਤੇ ਸਾਡਾ ਅਧਿਕਾਰ ਨਹੀਂ ਰਹਿ ਜਾਂਦਾ। ਜਿਹੜੀ ਚੀਜ਼ ਇੱਕ ਵਾਰੀ ਗੁਰੂ ਨੂੰ ਅਰਪਣ ਹੋ ਗਈ ਫਿਰ ਉਹ ਤਾਂ ਗੁਰੂ ਦੀ ਬਣ ਜਾਂਦੀ, ਪਰ ਸਾਡਾ ਸੁਭਾਅ ਇਹ ਬਣਿਆ ਹੋਇਆ ਹੈ ਅਸੀਂ ਗੁਰੂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਗੁਰੂ ਅੱਗੇ ਪੇਸ਼ ਕਰਦੇ ਹਾਂ, ਪਰ ਫਿਰ ਵੀ ਮੇਰ ਨਹੀਂ ਛੱਡਦੇ, ਪਕੜ ਨਹੀਂ ਛੱਡਦੇ, ਇਨਕਾਰ ਨਹੀਂ ਛੱਡਦੇ। ਇਹ ਸਾਡੀ ਬਹੁਤ ਵੱਡੀ ਗੁਸਤਾਖੀ ਹੀ ਆਖੀ ਜਾ ਸਕਦੀ ਹੈ। ਹਜ਼ੂਰ ਸਾਨੂੰ ਇਹੀ ਇੱਕ ਖਾਸ ਸਿੱਖਿਆ ਸਮਝਾ ਰਹੇ ਹਨ ਵੀ ਜਦੋਂ ਆਪਾਂ ਗੁਰੂ ਚਰਨਾਂ ਵਿੱਚ ਆਉਂਦੇ ਹਾਂ ਧੰਨ ਦੇ ਨਾਲ, ਤਨ ਦੇ ਨਾਲ ਮਨ ਵੀ ਗੁਰੂ ਚਰਨਾਂ ਵਿੱਚ ਪੇਸ਼ ਕਰਨਾ ਚਾਹੀਦਾ ਹੈ, ਫਿਰ ਹੀ ਸਾਨੂੰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਹਨ। ਜਿਹੜੇ ਗੁਰਸਿੱਖ ਮਾਈ ਭਾਈ ਗੁਰੂ ਨੂੰ ਆਪਣਾ ਮਨ ਵੀ ਭੇਟਾ ਚੜਾ ਦਿੰਦੇ ਹਨ ਫਿਰ ਉਹਨਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਪੂਰਨ ਖੁਸ਼ੀਆਂ ਅਤੇ ਮਿਹਰਾਂ ਪ੍ਰਾਪਤ ਹੋ ਜਾਂਦੀਆਂ ਹਨ। ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉੱਤਮ ਜਗਿਆਸੂ ਦੀ ਅਵਸਥਾ ਨੂੰ ਇਸ ਸ਼ਬਦ ਵਿੱਚ ਉੱਤਮ ਪੁਰਖ ਦੇ ਵਿੱਚ ਹੀ ਪ੍ਰਗਟਾ ਰਹੇ ਹਨ। ਲੋ ਆਪ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ,
ਤਾਰਗ ਮਹੱਲਾ ਪੰਜਵਾ ਐਸੀ ਹੋਏ ਪਰੀ ਜਾਨ ਤੇ ਦਯਾਰ।
ਰਾਗ ਸਾਰੰਗ ਦੇ ਅੰਦਰ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉੱਤਮ ਪੁਰਖ ਦੁਆਰਾ ਉੱਤਮ ਜਗਿਆਸੂ ਦੀ ਅਵਸਥਾ ਪ੍ਰਗਟਾ ਰਹੇ ਹਨ। ਐਸੀ ਹੋਏ ਪਰੇ, ਹੁਣ ਇਹੋ ਜੀ ਇਹ ਗੱਲ ਹੋ ਗਈ ਹੈ ਜਿਹਦੇ ਬਾਰੇ ਕੋਈ ਹੋਰ ਨਹੀਂ ਜਾਣ ਸਕਦਾ। ਜਾਨ ਤੇ ਦਯਾਰ, ਦਯਾਰ ਦਾ ਅਰਥ ਵੀ ਦਇਆ ਦਾ ਘਰ ਕੌਣ ਹੈ
ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੁਣ ਉਹੀ ਉਸ ਗੱਲ ਨੂੰ ਜਾਣਦਾ ਹੈ ਜੋ ਸਾਡੇ ਨਾਲ ਕੌਤਕ ਵਾਪਰਿਆ ਹੈ, ਜੋ ਸਾਡੇ ਨਾਲ ਖੇਡ ਵਰਤੀ ਹੈ, ਇਸ ਨੂੰ ਹੋਰ ਕੋਈ ਨਹੀਂ ਜਾਣ ਸਕਦਾ। ਸਿਰਫ ਤਾਂ ਸਿਰਫ ਉਹ ਦੀਨ ਦੁਨੀਆਂ ਦਾ ਮਾਲਕ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪ੍ਰਸ਼ਾਂਤ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਜਾਣਦਾ ਹੈ। ਵਿਸਰਾਮ ਜੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਫਰਮਾਉਂਦੇ ਹਨ,
ਮਾਤਰ ਪਿਤਰ ਤਿਆਗ ਕੈ ਮਨ ਸੰਤਨ ਪਾਹੇ ਬਿਜਾਇਓ।
ਉੱਤਮ ਜਗਿਆਸੂ ਆਖਦਾ ਹੈ, ਇਹ ਭਾਈ ਮਾਤਰ ਪਿਤਰ ਤਿਆਗ ਹੈ, ਮਾਤਰ ਮਾਤਾ ਤੇ ਪਿਤਰ ਪਿਤਾ। ਛੋਟੇ ਹੁੰਦਿਆਂ ਮਾਤਾ ਪਿਤਾ ਦਾ ਸਨੇਹ ਹੁੰਦਾ ਹੈ, ਹਰ ਬੱਚੇ ਦਾ ਮਾਤਾ ਪਿਤਾ ਦੇ ਨਾਲ ਮੋਹ ਹੁੰਦਾ ਹੈ। ਪਰ ਇੱਕ ਗੱਲ ਯਾਦ ਰੱਖੋ, ਜਿਹੜਾ ਪਰਿਵਾਰ ਦਾ ਮੋਹ ਹੈ ਉਹ ਸਾਨੂੰ ਪਰਮੇਸ਼ਰ ਤੱਕ ਜਾਣ ਨਹੀਂ ਦਿੰਦਾ। ਕਿਉਂ? ਮੋਹ ਦੀ ਖਿੱਚ ਐਸੀ ਬਣੀ ਰਹਿੰਦੀ ਹੈ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਨੰਤ ਬਾਣੀ ਦੇ ਅੰਦਰ ਫਰਮਾਇਆ ਹੈ, ਗੁਰਬਾਣ ਕੀਤਾ ਦਿਸੈ ਵਿਟਾਹੋਂ ਜਿਨ ਮੋਹ ਮਿੱਠਾ ਲਾਇਆ। ਉਸ ਵਾਹਿਗੁਰੂ ਨੇ ਮੋਹ ਐਸਾ ਮਿੱਠਾ ਲਾ ਦਿੱਤਾ ਹੈ, ਇਹਨੂੰ ਛੱਡਣਾ ਬਹੁਤ ਔਖਾ। ਮੋਹ ਦੀ ਅਵਸਥਾ ਕੁਝ ਇਹੋ ਜਿਹੀ ਹੈ ਜਿਵੇਂ ਕੋਈ ਮੱਖੀ ਸ਼ਹਿਦ ਉੱਤੇ ਆ ਕੇ ਬੈਠ ਜਾਂਦੀ ਹੈ। ਜਦੋਂ ਉਸਨੂੰ ਸ਼ਹਿਦ ਦੇ ਸਵਾਦ ਦਾ ਆਨੰਦ ਆਉਂਦਾ ਹੈ, ਫਿਰ ਉੱਥੇ ਉਹਨੂੰ ਚੱਟਣਾ ਸ਼ੁਰੂ ਕਰ ਦਿੰਦੀ ਹੈ। ਜਦੋਂ ਚੱਟਦੀ ਹੈ ਫਿਰ ਉਹਨੂੰ ਸਾਰਾ ਕੁਝ ਹੀ ਭੁੱਲ ਜਾਂਦਾ ਹੈ, ਫਿਰ ਉਹਦੇ ਖੰਭ ਵੀ ਉੱਥੇ ਚਿਪਕ ਜਾਂਦੇ ਹਨ, ਬਸ ਉਹ ਮੱਖੀ ਉੱਥੇ ਹੀ ਫਸੀ ਰਹਿ ਜਾਂਦੀ। ਇਸੇ ਤਰ੍ਹਾਂ ਮੋਹ ਦੀ ਗੱਲ ਹੈ ਕਿ ਜਿਹੜਾ ਜੀਵ ਹੈ ਮੱਖੀ ਦੀ ਤਰ੍ਹਾਂ ਉਸ ਮਾਖਿਓਂ ਮਿੱਠੇ ਸੰਸਾਰ ਦੇ ਪਦਾਰਥਾਂ ਦੇ ਪਰਿਵਾਰ ਦੇ ਮੋਹ ਦੇ ਵਿੱਚ ਫਸ ਕੇ ਰਹਿ ਜਾਂਦਾ ਹੈ, ਫਿਰ ਉੱਥੋਂ ਨਿਕਲਣਾ ਬਹੁਤ ਔਖਾ। ਇਸੇ ਕਰਕੇ ਕਿ ਮਾਤਾ ਪਿਤਾ ਦਾ ਮੋਹ ਛੱਡਣਾ ਹੀ ਪੈਂਦਾ ਹੈ। ਵਿਦਵਾਨ ਪੁਰਖ ਇੱਕ ਉਦਾਹਰਣ ਦਿੰਦੇ ਸਨ, ਚਾਰ ਅਮਲੀ ਸਨ, ਪੋਸਤੀ ਸਨ, ਉਹਨਾਂ ਦੇ ਮਨ ਦੇ ਮੰਡੇ ਵਿੱਚ ਖਿਆਲ ਆਇਆ ਕਿ ਆਪਾਂ ਅੱਜ ਸਮੁੰਦਰ ਦੀ ਸਾਗਰ ਦੀ ਸੈਰ ਕਰਨੀ ਹੈ, ਔਰ ਉਹ ਚਾਰ ਪੋਸਤੀ ਸਮੁੰਦਰ ਦੇ ਕੰਢੇ ਉੱਤੇ ਪਹੁੰਚ ਗਏ। ਉਹਨਾਂ ਉੱਥੇ ਦੇਖਿਆ ਇੱਕ ਬੇੜੀ ਖੜੀ ਹੈ, ਔਰ ਉਸ ਬੇੜੀ 'ਤੇ ਮਲਾਹ ਕੋਈ ਨਹੀਂ, ਉਸ ਬੇੜੀ ਨੂੰ ਆਪ ਹੀ ਚਲਾਉਣਾ ਪੈਂਦਾ। ਇਹਨਾਂ ਪੋਸਤੀਆਂ ਨੇ, ਇਹਨਾਂ ਅਮਲੀਆਂ ਨੇ ਸੋਚਿਆ ਆਪਾਂ ਹੁਣ ਇਸ ਬੇੜੀ 'ਤੇ ਚੜ੍ਹ ਕੇ ਸਾਗਰ ਦੀ ਸੈਰ ਕਰਨੀ ਹੈ, ਸਮੁੰਦਰਾਂ ਦੀ ਸੈਰ ਕਰਨੀ ਹੈ। ਚਾਰੇ ਜਾਣੇ ਉਸ ਬੇੜੀ 'ਤੇ ਅਸਵਾਰ ਹੋ ਗਏ, ਵਾਰੀ ਵਾਰੀ ਚੱਪੂ ਚਲਾਉਣ ਲੱਗੇ, ਕਿਉਂਕਿ ਪਹਿਲਾਂ ਬੇੜੀਆਂ ਇੰਜਨ ਦੇ ਨਾਲ ਨਹੀਂ ਬਲਕਿ ਚੱਪੂਆਂ ਦੇ ਨਾਲ ਹੀ ਚਲਾਉਣੀਆਂ ਪੈਂਦੀਆਂ ਸਨ। ਹੁਣ ਦੋ ਜਾਣੇ ਚੱਪੂ ਚਲਾਉਣ ਲੱਗ ਪਏ, ਜਦੋਂ ਉਹ ਥੱਕ ਗਏ ਦੂਸਰੇ ਦੋ ਲੱਗ ਗਏ। ਕਰੀਬ ਕਰੀਬ ਕਈ ਘੰਟੇ ਉਹ ਮਿਹਨਤ ਕਰਦੇ ਰਹੇ ਵੀ ਅਸੀਂ ਸਮੁੰਦਰ ਦੀ ਸੈਰ ਕਰਨੀ ਹੈ, ਪਰ ਭਾਵੀ ਨੂੰ ਕੁਝ ਹੋਰ ਮਨਜ਼ੂਰ ਸੀ। ਅਖੀਰ ਜਦੋਂ ਚੱਪੂ ਚਲਾਉਂਦੇ ਚਲਾਉਂਦੇ ਥੱਕ ਗਏ ਤੇ ਫਿਰ ਉਹਨਾਂ ਵਿੱਚੋਂ ਇੱਕ ਬੋਲਿਆ, ਕਹਿਣ ਲੱਗਾ, ਭਰਾਵੋ ਕਿਤੇ ਇਹ ਨਾ ਹੋਵੇ ਆਪਾਂ ਸਮੁੰਦਰ ਦੇ ਬਹੁਤੀ ਦੂਰ ਚਲੇ ਜਾਈਏ, ਫਿਰ ਵਾਪਸ ਮੁੜਨ ਦਾ ਰਾਹ ਹੀ ਨਾ ਲੱਭੇ। ਇਸ ਲਈ ਸਾਨੂੰ ਹੁਣ ਇਹ ਵੇਖ ਲੈਣਾ ਚਾਹੀਦਾ ਕਿ ਆਪਾਂ ਸਮੁੰਦਰ ਦੇ ਵਿੱਚ ਕਿੰਨੀ ਕੁ ਦੂਰ ਆ ਚੁੱਕੇ ਹਾਂ। ਉਹ ਕਿਨਾਰਾ ਜਿੱਥੋਂ ਆਪਾਂ ਚੱਲੇ ਸੀ, ਜਿੱਥੇ ਵਾਪਸ ਵੀ ਜਾਣਾ ਹੈ, ਉਹ ਕਿਨਾਰਾ ਸਾਨੂੰ ਕਿਧਰੇ ਨਜ਼ਰ ਆਉਂਦਾ ਜਾਂ ਨਹੀਂ ਆਉਂਦਾ, ਇਹਦੇ ਬਾਰੇ ਸਾਨੂੰ ਵੇਖ ਲੈਣਾ ਚਾਹੀਦਾ। ਚਲੋ, ਉਹਨਾਂ ਨੇ ਬੇੜੀ ਆਪਣੇ ਜਾਣੇ ਰੋਕ ਲਈ। ਉਹਨਾਂ ਦੇ ਵਿੱਚੋਂ ਇੱਕ ਆਦਮੀ ਨੇ ਪਿਛਲੇ ਪਾਸੇ ਮੁੜ ਕੇ ਦੇਖਿਆ ਤੇ ਕਹਿੰਦਾ ਵੀ ਬੇੜੀ ਤਾਂ ਕੰਢੇ ਦੀ ਨਾਲ ਲੱਗੀ ਹੋਈ ਹੈ, ਮੈਂ ਉਤਰ ਕੇ ਵੇਖਦਾ ਹਾਂ ਭਲਾ ਆਪਾਂ ਕਿੱਥੇ ਕੁ ਸਮੁੰਦਰ ਦੇ ਕਿਨਾਰੇ ਆ ਕੇ ਲੱਗੇ ਹਾਂ। ਜਦੋਂ ਹੇਠਾਂ ਉਤਰਿਆ, ਉਹਨੇ ਧਿਆਨ ਦੇ ਨਾਲ ਵੇਖਿਆ, ਉਹ ਜ਼ੋਰ ਜ਼ੋਰ ਦੀ ਸਹਾਕਾ ਮਾਰ ਕੇ ਹੱਸਣ ਲੱਗ ਪਿਆ। ਨਾਲ ਦੇ ਸਾਥੀ ਕਹਿਣ ਲੱਗੇ, ਤੂੰ ਹੱਸਦਾ ਕਿਉਂ ਹੈ? ਉਹ ਕਹਿੰਦਾ, ਤੁਸੀਂ ਵੀ ਹੇਠਾਂ ਉਤਰ ਕੇ ਆਓ, ਤੁਸੀਂ ਵੀ ਹੱਸੋਗੇ। ਜਦੋਂ ਵਾਰੋ ਵਾਰੀ ਚਾਰੇ ਪੋਸਤੀ ਚਾਰੇ ਅਮਲੀ ਬੇੜੀ ਤੋਂ ਹੇਠਾਂ ਉਤਰੇ, ਜ਼ੋਰ ਜ਼ੋਰ ਦੀ ਠਹਾਕੇ ਮਾਰ ਕੇ ਤਾੜੀਆਂ ਮਾਰ ਕੇ ਹੱਸਣ ਲੱਗ ਪਏ, ਇੱਕ ਦੂਸਰੇ ਨੂੰ ਮਜ਼ਾਕ ਕਰਨ ਲੱਗ ਪਏ। ਉਹਦਾ ਕੀ ਕਾਰਨ ਸੀ? ਉਹ ਪੋਸਤੀ ਬੇੜੀ 'ਤੇ ਤਾਂ ਸਵਾਰ ਹੋ ਗਏ, ਪਰ ਜਿਹੜਾ ਪਿੱਛੇ ਇੱਕ ਉਹ ਰੱਸੀ ਬੰਨੀ ਹੋਈ ਸੀ ਤੇ ਉਹ ਕਿਸੇ ਨੇ ਵੀ ਨਾ ਖੋਲੀ, ਉਹ ਭੁੱਲੀ ਗਏ। ਬੇੜੀ ਜਿੱਥੇ ਖੜੀ ਸੀ ਉੱਥੇ ਖੜੀ ਰਹੀ। ਉਹ ਸਮੁੰਦਰ ਵੱਲ ਨੂੰ ਮੂੰਹ ਕਰਕੇ ਚੱਪੂ ਚਲਾਉਂਦੇ ਰਹੇ, ਪਰ ਉਹ ਬੇੜੀ ਉੱਥੇ ਦੀ ਉੱਥੇ ਖੜੀ ਸੀ। ਜਦੋਂ 2-3 ਘੰਟੇ ਚੱਪੂ ਚਲਾ ਕੇ ਹੰਭ ਗਏ, ਫਿਰ ਉਹਨਾਂ ਨੇ ਪਿੱਛੇ ਮੁੜ ਕੇ ਦੇਖਿਆ, ਪਹਿਲਾਂ ਕਿਸੇ ਨੇ ਦੇਖਿਆ ਹੀ ਨਹੀਂ। ਇਹ ਇੱਕ ਦ੍ਰਿਸ਼ਟਾਂਤ ਹੈ, ਇੱਕ ਉਦਾਹਰਣ ਹੈ। ਇਸੇ ਤਰ੍ਹਾਂ ਜਦੋਂ ਮਨੁੱਖ ਉਸ ਸੱਚ ਦੇ ਸਾਗਰ ਪਰਮਾਤਮਾ ਦੀ ਸੈਰ ਕਰਨ ਵਾਸਤੇ ਨਿਕਲਦਾ ਹੈ, ਫਿਰ ਪਿੱਛੇ ਜਿਹੜੀਆਂ ਮੋਹ ਦੀਆਂ ਤਣਾਵਾਂ ਨੇ ਉਹ ਸਾਨੂੰ ਜਕੜੀ ਰੱਖਦੀਆਂ। ਅਸੀਂ ਅੱਗੇ ਵੱਲ ਨੂੰ ਜਾਂਦੇ ਹਾਂ, ਪਰ ਸਾਡੀ ਸੁਤਾ ਸਾਡਾ ਧਿਆਨ ਪਿੱਛੇ ਪਰਿਵਾਰ ਵੱਲ, ਪਦਾਰਥਾਂ ਵੱਲ, ਘਰ ਵੱਲ ਜੁੜਿਆ ਰਹਿੰਦਾ। ਇਸੇ ਲਈ ਕਿਸੇ ਮਹਾਂਪੁਰਖ ਨੇ ਇੱਕ ਹੋਰ ਵੀ ਬੜੀ ਸੁੰਦਰ ਉਦਾਹਰਣ ਦਿੱਤੀ। ਉਹ ਕਹਿਣ ਲੱਗੇ, ਜਿਹੜੇ ਪੁਰਾਣੇ ਸਮੇਂ ਦੇ ਵਿੱਚ ਘੋੜਿਆਂ ਦੇ ਵਪਾਰੀ ਸਨ, ਜਦੋਂ ਉਹ ਘੋੜੇ ਖਰੀਦਣ ਵਾਸਤੇ ਜਾਂਦੇ ਸਨ, ਪਹਿਲਾਂ ਉਹਨਾਂ ਦੀ ਉਹ ਪਰਖ ਕਰਦੇ ਸਨ। ਜਿਹੜੀ ਘੋੜਿਆਂ ਦੀ ਪਰਖ ਕਰਨ ਵਾਲੇ ਵਪਾਰੀ ਸਨ, ਉਹਨਾਂ ਘੋੜਿਆਂ ਨੂੰ ਜਿੱਥੇ ਤਬੇਲੇ ਵਿੱਚ ਬੰਨਿਆ ਹੁੰਦਾ ਸੀ, ਉਹਨਾਂ ਨੂੰ ਉੱਥੋਂ ਖੋਲ੍ਹਦੇ। ਖੋਲ੍ਹਣ ਤੋਂ ਬਾਅਦ ਜਦੋਂ ਤਬੇਲੇ ਤੋਂ ਬਾਹਰ ਆਉਂਦੇ, ਇੱਕ ਬਹੁਤ ਡੂੰਘਾ ਟੋਆ ਪੱਟਿਆ ਹੁੰਦਾ ਸੀ, ਜਿਵੇਂ ਕੋਈ ਛੋਟੀ ਨਹਿਰ ਹੋਵੇ ਜਾਂ ਖਾਈ ਹੋਵੇ। ਉਸ ਘੋੜੇ ਨੂੰ ਉਸ ਟੋਏ ਤੋਂ ਟਪਾਉਂਦੇ ਸਨ, ਜਿਹੜਾ ਉਸ ਟੋਏ ਨੂੰ ਟੱਪ ਜਾਵੇ, ਉਸ ਤੋਂ ਅੱਗੇ ਇੱਕ ਦੀਵਾਰ ਹੁੰਦੀ ਸੀ, ਫਿਰ ਉਸ ਦੀਵਾਰ ਨੂੰ ਵੀ ਘੋੜਾ ਟਪਾਉਂਦੇ ਸਨ। ਜਿਹੜਾ ਘੋੜਾ ਖਾਈ ਟੱਪ ਜਾਂਦਾ ਸੀ, ਦੀਵਾਰ ਉੱਤੋਂ ਦੀ ਕੁੱਦ ਜਾਂਦਾ ਸੀ, ਕਹਿੰਦੇ ਇਹ ਘੋੜਾ ਬਹੁਤ ਵਧੀਆ। ਉਸ ਘੋੜੇ ਦੀ ਮੂੰਹ ਮੰਗਵੀਂ ਕੀਮਤ ਮਿਲ ਜਾਂਦੀ ਤੇ ਵਪਾਰੀ ਲੋਕ ਘੋੜਾ ਖਰੀਦ ਕੇ ਲੈ ਜਾਂਦੇ। ਇਸੇ ਤਰ੍ਹਾਂ ਜਿਸ ਆਦਮੀ ਨੇ ਰੱਬ ਨੂੰ ਮਿਲਣਾ ਹੈ, ਉਹਨੂੰ ਵੀ ਉਹ ਛੱਡਣਾ ਹੀ ਪੈਂਦਾ ਹੈ। ਜਿਹੜਾ ਘੋੜਾ ਜਿੱਥੇ ਉਹਨੂੰ ਤਬੇਲੇ ਵਿੱਚ ਬੰਨਿਆ ਹੁੰਦਾ ਸੀ ਮੁੜ ਕੇ ਉੱਥੇ ਆ ਜਾਵੇ, ਉਸ ਘੋੜੇ ਨੂੰ ਵਪਾਰੀ ਨਹੀਂ ਸੀ ਖਰੀਦੀ। ਕਹਿੰਦੇ ਜਿਹੜਾ ਘੋੜਾ ਹੈ, ਜਿਸਦਾ ਆਪਣੇ ਕਿੱਲੇ ਦੇ ਨਾਲ ਮੋਹ ਹੈ, ਤਬੇਲੇ ਨਾਲ ਮੋਹ ਹੈ, ਇਹ ਤੇ ਫਿਰ ਵੀ ਸਾਡੇ ਕੋਲੋਂ ਭੱਜ ਕੇ ਇੱਥੇ ਆ ਸਕਦਾ, ਇਸ ਲਈ ਇਹ ਨਹੀਂ ਲੈਣਾ। ਜਿਹੜਾ ਮੁੜ ਕੇ ਤਬੇਲੇ ਵੱਲ ਨਹੀਂ ਸੀ ਆਉਂਦਾ, ਟੋਆ ਟੱਪ ਕੇ ਕੰਧਾਂ ਟੱਪ ਕੇ ਅੱਗੇ ਨਿਕਲ ਜਾਂਦਾ ਸੀ, ਕਹਿੰਦੇ ਇਹ ਘੋੜਾ ਬਹੁਤ ਵੱਜੇ। ਇਸੇ ਤਰ੍ਹਾਂ ਜਿਹੜਾ ਸਾਡਾ ਮਨ ਹੈ, ਇਹ ਵੀ ਘੋੜੇ ਵਰਗਾ ਹੀ ਹੈ। ਜਿੱਥੇ ਇਹਨੇ ਕੋਈ ਮੋਹ ਦਾ ਕਿੱਲਾ ਗੱਡਿਆ ਹੋਇਆ ਹੈ, ਕਿਸੇ ਦਾ ਮਾਤਾ ਪਿਤਾ ਨਾਲ, ਕਿਸੇ ਦਾ ਧੀਆਂ ਪੁੱਤਰਾਂ ਦੇ ਨਾਲ, ਕਿਸੇ ਦਾ ਰਿਸ਼ਤੇਦਾਰਾਂ ਦੇ ਨਾਲ, ਕਿਸੇ ਦਾ ਕਿਸੇ ਵਸਤੂ ਨਾਲ, ਕਿਸੇ ਦਾ ਕਿਸੇ ਵਿਅਕਤੀ ਨਾਲ ਮੋਹ ਜੁੜਿਆ ਹੋਇਆ, ਅਤੇ ਮਨ ਮੁੜ ਮੁੜ ਕੇ ਉੱਥੇ ਨੂੰ ਪਾਈ ਗਏ। ਅਤੇ ਜਿਹੜਾ ਮਨ ਮੋਹ ਛੱਡ ਦਿੰਦਾ ਹੈ, ਫਿਰ ਅੱਗੇ ਇਹ ਵਿਕਾਰਾਂ ਦਾ ਟੋਆ ਹੈ। ਇਹ ਜਿਹੜੇ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇੱਕ ਡੂੰਘੀ ਖਾਈ ਵਾਂਗ, ਫਿਰ ਇਸ ਖਾਈ ਨੂੰ ਵੀ ਜਿਹੜਾ ਮਨ ਰੂਪੀ ਘੋੜਾ ਪਾਰ ਕਰ ਜਾਵੇ, ਅੱਗੇ ਹਉਮੈ ਦੀ ਦੀਵਾਰ ਆ ਜਾਂਦੀ ਹੈ, ਜਿਸ ਦੇ ਬਾਰੇ ਹਜ਼ੂਰ ਨੇ ਲਿਖਿਆ ਹੈ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸਾ ਇੱਕ ਠਾਏ। ਜਿਹੜਾ ਮਨ ਉਹ ਛੱਡ ਕੇ ਵਿਕਾਰਾਂ ਦੀ ਮਾਇਆ ਦੀ ਖਾਈ ਨੂੰ ਟੱਪ ਕੇ ਹਉਮੈ ਦੀ ਦੀਵਾਰ ਨੂੰ ਵੀ ਲੰਘ ਕੇ ਪਾਰ ਹੋ ਜਾਂਦਾ ਹੈ, ਫਿਰ ਉਹ ਅਸਲੀ ਜਿਹੜਾ ਘੋੜਾ ਹੈ, ਵਧੀਆ ਘੋੜਾ ਗਿਣਿਆ ਜਾਂਦਾ ਹੈ। ਫਿਰ ਉਹਨੂੰ ਵਪਾਰੀ ਲੋਕ ਖਰੀਦਦੇ ਸਨ, ਉਹਦਾ ਮੂੰਹ ਮੰਗਿਆ ਮੁੱਲ ਵੀ ਪ੍ਰਾਪਤ ਹੋ ਜਾਂਦਾ ਸੀ। ਇਸੇ ਤਰ੍ਹਾਂ ਜਿਹੜਾ ਮੋਹ ਹੈ ਨਾ, ਇਹਨੂੰ ਛੱਡ ਕੇ ਹੀ ਅਸਲੀ ਵਾਹਿਗੁਰੂ ਪਰਮੇਸ਼ਰ ਤੱਕ ਪਹੁੰਚਿਆ ਜਾਂਦਾ ਹੈ, ਨਹੀਂ ਤੇ ਆਦਮੀ ਅੱਧ ਵਾਟੇ ਹੀ ਰਹਿ ਜਾਂਦਾ ਹੈ। ਕਈ ਐਸੇ ਵੀ ਸਾਧੂ ਨੇ ਜਿਹੜੇ ਮਾਇਆ ਨੂੰ ਤਾਂ ਛੱਡ ਦਿੰਦੇ ਸਨ, ਪਰਿਵਾਰ ਨੂੰ ਤਾਂ ਛੱਡ ਦਿੰਦੇ ਸਨ, ਪਰ ਉਹ ਰਿਧੀਆਂ ਸਿੱਧੀਆਂ ਦੇ ਸਿੱਖੀ ਸੇਵਕੀ ਦੇ ਮੋਹ ਜਾਲ ਦੇ ਵਿੱਚ ਫਸ ਜਾਂਦੇ ਸਨ। ਜਿਵੇਂ ਜਿਹੜਾ ਘੋੜਾ ਤਬੀਲਾ ਛੱਡ ਕੇ ਕੋਈ ਮਾਇਆ ਦੀ ਖਾਈ ਵਿੱਚ ਡਿੱਗ ਪੈਂਦਾ, ਕੋਈ ਹਉਮੈ ਦੀ ਦੀਵਾਰ 'ਤੇ ਆ ਕੇ ਰੁਕ ਜਾਂਦਾ, ਉਹ ਟੱਪਣੀ ਔਖੀ ਲੱਗਦੀ ਹੈ। ਇਸੇ ਤਰ੍ਹਾਂ ਜਗਿਆਸੂ ਦੇ ਰਾਹ ਦੇ ਵਿੱਚ ਵੀ ਕੁਛ ਐਸੀਆਂ ਰੁਕਾਵਟਾਂ ਨੇ, ਉਹਨਾਂ ਸਾਰੀਆਂ ਨੂੰ ਪਾਰ ਕਰਨਾ ਪੈਂਦਾ। ਇਸੇ ਲਈ ਹਜ਼ੂਰ ਇੱਥੇ ਸਾਨੂੰ ਸਿੱਖਿਆ ਬਖਸ਼ਿਸ਼ ਕਰ ਰਹੇ ਨੇ, ਐਸੀ ਹੋਏ ਪਈ ਵੀ ਹੁਣ ਇਹੋ ਜਿਹੀ ਸਾਡੇ ਨਾਲ ਇੱਕ ਖੇਡ ਵਰਤ ਗਈ ਹੈ, ਇਹਦੇ ਬਾਰੇ ਅਸੀਂ ਹੁਣ ਹੋਰ ਕੁਝ ਨਹੀਂ ਦੱਸ ਸਕਦੇ। ਜਾਣ ਤੇ ਦਇਆਰ ਵਾਹਿਗੁਰੂ ਪਰਮੇਸ਼ਰ ਜੀ ਹੀ ਇਹਦੇ ਬਾਰੇ ਜਾਣਦੇ ਹਨ, ਉਹ ਕੀ ਹੋਇਆ ਹੈ। ਮਾਤਰ ਪਿਤਰ ਤੇ ਆ ਕੇ ਅਸੀਂ ਆਪਣੇ ਮਾਤਾ ਪਿਤਾ ਦੇ ਮੋਹ ਨੂੰ ਛੱਡ ਕੇ ਮਨ ਸੰਤਨ ਪਾਹੇ ਵਿੱਚ ਆਇਓ, ਅਸੀਂ ਆਪਣਾ ਇਹ ਮਨ ਸੰਤਾਂ ਦੇ ਪਾਸ ਵੇਚ ਦਿੱਤਾ। ਉਹ ਸੰਤ ਜਿਹੜੇ ਪਰਮੇਸ਼ਰ ਦੇ ਪਰਮਾਰਥ ਦੇ ਰਸਤੇ ਦੇ ਪਾਂਧੀ ਸਨ, ਉਹ ਮਹਾਂਪੁਰਖ ਜਿਨ੍ਹਾਂ ਨੇ ਉਹ ਮਾਇਆ ਦੀ ਖਾਈ ਨੂੰ ਪਾਰ ਕਰ ਲਿਆ ਹੈ, ਹਉਮੈ ਦੀ ਦੀਵਾਰ ਨੂੰ ਟੱਪ ਕੇ ਪਾਰ ਲੰਘ ਚੁੱਕੇ ਹਨ। ਜਿਹੜੇ ਐਸੇ ਮਹਾਂਪੁਰਖ ਨੇ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧੰਨ ਸੇ ਸ੍ਰੀ ਨਾਨਕਾ ਪੂਰਨ ਸੋਈ ਸੰਤ, ਐਸੇ ਮਹਾਂਪੁਰਖਾਂ ਦੇ ਪਾਸ ਜਾ ਕੇ ਅਸੀਂ ਆਪਣਾ ਮਨ ਵੇਚ ਦਿੱਤਾ ਹੈ।
ਜਾਤ ਜਨਮ ਕੁੱਲ ਖੋਈ ਹੋਊਗਾ ਹਰ ਹਰੀ।
ਲੋ ਹਜ਼ੂਰ ਫਰਮਾਉਂਦੇ ਨੇ, ਭਾਈ ਜੇ ਜੀਵਨ ਦੀ ਸਫਲਤਾ ਕਰਨੀ ਹੈ ਨਾ, ਤੇ ਫਿਰ ਇਹ ਮਾਤਾ ਪਿਤਾ ਦਾ ਪਰਿਵਾਰ ਦਾ ਮੋਹ ਛੱਡ ਕੇ ਆਪਣਾ ਮਨ ਸੰਤਾਂ ਦੇ ਪਾਸ, ਸਤਿਗੁਰੂ ਦੇ ਪਾਸ ਵੇਚ ਦੇਣਾ ਚਾਹੀਦਾ। ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ, ਤੇ ਹੋਰ ਮਹਾਰਾਜ ਕੀ ਕਰਨਾ ਹੈ। ਜਾਤ ਜਨਮ ਕੁੱਲ ਖੋਈਏ, ਅਸੀਂ ਆਪਣਾ ਜਾਤੀ ਦਾ ਹੰਕਾਰ ਵੀ ਛੱਡ ਦਿੱਤਾ ਹੈ, ਤੇ ਜਿਹੜਾ ਜਨਮ ਦਾ ਤੇ ਚੰਗੇ ਖਾਨਦਾਨ ਦੇ ਵਿੱਚ ਜਨਮ ਲਿਆ ਹੈ, ਇਹਦਾ ਵੀ ਮਾਣ ਗੁਆ ਦਿੱਤਾ ਹੈ, ਤੇ ਚੰਗੀ ਕੁੱਲ ਦਾ ਵੀ ਅਵਮਾਨ ਖੂਹੀਏ ਦਾ ਅਰਥ ਵੀ ਨਾਸ਼ ਕਰ ਦਿੱਤਾ ਹੈ। ਭਾਵ ਜਦੋਂ ਆਪਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾਣਾ, ਗੁਰੂ ਦੀ ਸ਼ਰਨ ਵਿੱਚ ਜਾਣਾ, ਉਸ ਵੇਲੇ ਪਰਿਵਾਰ ਦਾ ਮੋਹ, ਜਾਤ ਦਾ, ਜਨਮ ਦਾ, ਕੁਲ ਦਾ ਘਮੰਡ ਛੱਡ ਦੇਣਾ ਚਾਹੀਦਾ ਹੈ। ਤੇ ਹੁਣ ਤੁਸੀਂ ਕੀ ਕਰ ਰਹੇ ਹੋ? ਹਉਂ ਗਾਵੋ ਹਰ ਹਰੀ। ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਬੈਠ ਕੇ ਅਸੀਂ ਹਰ ਵੇਲੇ ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਅਤੇ ਸਾਰੇ ਪਾਪਾਂ ਨੂੰ ਵੀ ਹਰਨਾਸ਼ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ, ਅਸੀਂ ਹਰ ਵੇਲੇ ਉਸ ਵਾਹਿਗੁਰੂ ਦੇ ਜਸ ਨੂੰ ਗਾ ਰਹੇ ਹਾਂ।
ਲੋਕ ਕੁਟੰਬ ਤੇ ਟੂਟੀ ਪ੍ਰਭ ਕਿਰਤ ਕਿਰਤ ਕਰੀ।
ਜੀਵਨ ਦੀ ਸਫਲਤਾ ਕਿਵੇਂ ਹੁੰਦੀ ਹੈ? ਹਜ਼ੂਰ ਕਹਿੰਦੇ ਨੇ, ਜਦੋਂ ਲੋਕਾਂ ਤੋਂ ਤੇ ਕੁਟੰਬ ਪਰਿਵਾਰ ਤੋਂ ਟੁੱਟ ਗਏ ਹਾਂ, ਭਾਵ ਲੋਕ ਦਾ ਅਰਥ ਹੈ ਦੁਨੀਆਂ ਦਾ ਮੋਹ ਤੇ ਪਰਿਵਾਰ ਦਾ ਮੋਹ ਅਸੀਂ ਛੱਡ ਦਿੱਤਾ। ਜਦੋਂ ਸਾਰੇ ਲੋਕਾਂ ਤੇ ਪਰਿਵਾਰ ਤੋਂ ਟੁੱਟ ਜਾਈਏ, ਪ੍ਰਭ ਕਿਰਤ ਕਿਰਤ ਕਰੀ, ਫਿਰ ਵਾਹਿਗੁਰੂ ਪਰਮੇਸ਼ਰ ਕਿਰਤ ਕਿਰਤ ਕਰ ਦਿੰਦਾ ਹੈ। ਕਿਰਤ ਕਿਰਤ ਦਾ ਅਰਥ ਹੈ ਕਿਰਤਾਰਥ ਕਰ ਦੇਣਾ, ਕਿਰਤ ਕਿਰਤ ਦਾ ਅਰਥ ਹੈ ਨਿਹਾਲ ਕਰ ਦੇਣਾ, ਕਿਰਤ ਕਿਰਤ ਦਾ ਅਰਥ ਹੈ ਸਫਲ ਕਰ ਦੇਣਾ। ਹਜ਼ੂਰ ਕਹਿੰਦੇ ਨੇ, ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਮਾਤਾ ਪਿਤਾ ਦਾ ਪਰਿਵਾਰ ਦਾ ਮੋਹ ਛੱਡ ਕੇ, ਜਾਤ ਜਨਮ ਤੇ ਕੁਲ ਦਾ ਅਪਮਾਨ ਛੱਡ ਕੇ ਲੋਕ ਤੇ ਪਰਿਵਾਰ ਤੋਂ ਟੁੱਟ ਜਾਂਦਾ ਹੈ, ਪਾਪ ਸਾਰਿਆਂ ਦਾ ਮੋਹ ਤਿਆਗ ਦਿੰਦਾ ਹੈ, ਪ੍ਰਭ ਕਿਰਤ ਕਿਰਤ ਕਰੀ, ਫਿਰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਸਨੂੰ ਕਿਰਤਾਰਥ ਕਰ ਦਿੰਦਾ ਹੈ, ਉਸਨੂੰ ਨਿਹਾਲ ਕਰ ਦਿੰਦਾ ਹੈ, ਉਹਦਾ ਜੀਵਨ ਸਫਲ ਹੋ ਜਾਂਦਾ ਹੈ। ਬੁੱਲੇ ਸ਼ਾਹ ਨੇ ਵੀ ਆਖਿਆ ਸੀ, ਰੱਬ ਦਾ ਕੀ ਪਾਉਣਾ ਇੱਧਰੋਂ ਕੁੱਟਣਾ ਉੱਧਰ ਲਾਉਣਾ। ਜੇ ਪਰਮੇਸ਼ਰ ਨੂੰ ਕਿਸੇ ਨੇ ਮਿਲਣਾ ਹੈ, ਬੁੱਲੇ ਸ਼ਾਹ ਕਹਿੰਦਾ, ਇੱਧਰੋਂ ਕੁੱਟਣਾ ਉੱਧਰ ਲਾਉਣਾ, ਆਪਣੇ ਮਨ ਨੂੰ ਇੱਧਰੋਂ ਸੰਸਾਰ ਵੱਲੋਂ ਕੁੱਟਣਾ ਪਏਗਾ, ਉੱਧਰ ਦੂਜੇ ਪਾਸੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜਨਾ ਪਵੇਗਾ। ਕਿ ਜਦੋਂ ਲੋਕ ਕੁਟੰਬ ਤੋਂ ਆਦਮੀ ਟੁੱਟ ਜਾਂਦਾ ਹੈ ਤੇ ਫਿਰ ਵਾਹਿਗੁਰੂ ਪਰਮੇਸ਼ਰ ਮਿਹਰ ਕਰ ਦਿੰਦਾ ਹੈ, ਉਸਦੇ ਜੀਵਨ ਨੂੰ ਕਿਰਤ ਕਿਰਤ ਕਰ ਦਿੰਦਾ ਹੈ।
ਗੁਰ ਮੁਖ ਉਪਦੇਸਿਆ ਨਾਨਕ ਸੇਵੇਕ ਹਰੀ।
ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਉਪਦੇਸਿਆ, ਭਾਈ ਮੈਨੂੰ ਸਤਿਗੁਰੂ ਨੇ ਇਹੀ ਉਪਦੇਸ਼ ਦਿੱਤਾ ਹੈ, ਇਹੀ ਸਿੱਖਿਆ, ਇਹੀ ਨਸੀਹਤ ਦਿੱਤੀ ਹੈ, ਨਾਨਕ ਸੇਵ ਏਕ ਹੈ। ਭਾਈ ਹਮੇਸ਼ਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਵੀ ਸੇਵਾ ਟਹਿਲ ਤੇ ਭਗਤੀ ਕਰ। ਕਿਉਂ? ਗੁਰਮਤਿ ਦਾ ਸਿਧਾਂਤ ਅਦਵੈਤ ਸਿਧਾਂਤ ਹੈ, ਤਰ ਜੀਰੇ ਇੱਕ ਟੇਕ ਤੋਂ ਲਾਹੇ ਬਡਾਨੀ ਆਸ, ਨਾਨਕ ਨਾਮ ਤੇ ਆਈਏ ਕਾਰਜ ਆਵੇ ਰਾਸ। ਹਜ਼ੂਰ ਕਹਿੰਦੇ ਨੇ, ਮੈਂ ਨਾ ਗਣੇਸ਼ ਪ੍ਰਥਮ ਨਾਉ, ਕਿਸ਼ਨ ਬਿਸ਼ਨ ਕਬਹੂ ਨਾ ਧਿਆਉ, ਕਾਣ ਸੁਣੀ ਪਹਿਚਾਨ ਨਾ ਤਿੰਨ ਸੋ, ਲਿਵ ਲਾਗੀ ਮੋਰੀ ਪਗ ਇਨ ਸੋ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੂ ਆਂਤਰੇ ਨਹੀਂ ਆਨਿਓ। ਇਹ ਗੁਰਮਤਿ ਦਾ ਸਿਧਾਂਤ ਹੈ, ਨਾਨਕ ਸੇਵ ਏਕ ਹਰੀ, ਇੱਕ ਵਾਹਿਗੁਰੂ ਦੀ ਸੇਵਾ ਟਹਿਲ ਕਰਨੀ। ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੀ ਧਰਤੀ ਤੇ ਸੱਚਖੰਡ ਪਿਆਨਾ ਕਰਨ ਲੱਗੇ ਤਾਂ ਉਸ ਵੇਲੇ ਸਿੰਘਾਂ ਨੇ ਬੇਨਤੀ ਕੀਤੀ, ਹੈ ਗਰੀਬਨ ਵਾਜ ਸਤਿਗੁਰੂ ਜੀ ਕੋਈ ਅੰਤਮ ਬਚਨ ਕਰੋ। ਤਾਂ ਹਜ਼ੂਰ ਨੇ ਤਿੰਨ ਬਚਨ ਆਖੇ, ਖਾਲਸਾ ਜੀ ਆਹ ਸਾਡੇ ਤਿੰਨ ਬਚਨ ਯਾਦ ਰੱਖਿਓ, ਪਰਚਾ ਸ਼ਬਦ ਦਾ, ਪੂਜਾ ਅਕਾਲ ਦੀ। ਪਹਿਲਾ ਸ਼ਬਦ ਸੀ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਪੂਜਾ ਅਕਾਲ ਦੀ, ਅਕਾਲ ਜੋ ਕਾਲ ਵਿੱਚ ਨਹੀਂ ਆਉਂਦਾ, ਕਿਉਂਕਿ ਹਰ ਜੀਵ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਕੋਈ ਵਸਤੂ ਕੋਈ ਜੀਵ ਕਾਲ ਤੋਂ ਬਾਹਰ ਨਹੀਂ ਜਾ ਸਕਦਾ, ਪਰ ਉਹ ਅਕਾਲ ਪੁਰਖ ਵਾਹਿਗੁਰੂ ਏਕ ਹੀ ਕਾਲ ਅਕਾਲ ਸਦਾ ਹੈ। ਉਹ ਜਿਹੜਾ ਅਸਲੀ ਕਾਲ ਦਾ ਵੀ ਮਹਾਂਕਾਲ ਅਕਾਲ ਪੁਰਖ ਵਾਹਿਗੁਰੂ ਹੀ ਅਕਾਲ ਕਾਲ ਤੋਂ ਰਹਿਤ ਹੈ। ਪੂਜਾ ਉਸਦੀ ਕਰਨੀ ਹੈ ਜਿਸ ਨੂੰ ਮੂਲ ਮੰਤਰ ਦੇ ਵਿੱਚ ਹਜ਼ੂਰ ਨੇ ਲਿਖਿਆ ਹੈ ਅਕਾਲ ਮੂਰਤ। ਉਹਨੂੰ ਅਕਾਲ ਮੂਰਤ ਸ਼ਬਦ ਦੁਆਰਾ ਸੰਬੋਧਨ ਕੀਤਾ ਹੈ। ਅਕਾਲ ਮੂਰਤ ਉਸ ਨੂੰ ਆਖਦੇ ਨੇ ਵੀ ਜੋ ਅਕਾਲ ਸਰੂਪ ਹੋਵੇ। ਮੂਰਤ ਦਾ ਅਰਥ ਇੱਥੇ ਕੋਈ ਫੋਟੋ ਜਾਂ ਤਸਵੀਰ ਜਾਂ ਉਹ ਕਿਸੇ ਧਾਤ ਜਾਂ ਮਿੱਟੀ ਪੱਥਰ ਦੀ ਬਣੀ ਮੂਰਤੀ ਨਹੀਂ। ਅਕਾਲ ਮੂਰਤ ਜੋ ਅਕਾਲ ਸਰੂਪ ਵਾਹਿਗੁਰੂ ਹੈ ਉਹਦੀ ਪੂਜਾ ਕਰਨੀ ਹੈ, ਪੂਜਾ ਅਕਾਲ ਦੀ। ਤੇ ਨਾਲ ਹੀ ਸਤਿਗੁਰੂ ਦਾ ਦੂਜਾ ਬਚਨ ਸੀ ਪਰਚਾ ਸ਼ਬਦ ਹੈ। ਸ਼ਬਦ ਤੋਂ ਭਾਵ ਹੈ ਗੁਰਬਾਣੀ। ਗੁਰਸਿੱਖ ਨੇ ਪੂਜਾ ਅਕਾਲ ਦੀ ਕਰਨੀ ਹੈ ਤੇ ਪਰਚਾ ਸ਼ਬਦ ਦਾ ਕਰਨਾ ਹੈ। ਪਰਚੇ ਤੋਂ ਭਾਵ ਹੈ ਆਪਣਾ ਜਿਹੜਾ ਦਿਲ ਪਰਚਾਵਾ ਹੈ ਜਿਹਨੂੰ ਅਕਸਰ ਲੋਕੀ ਮਨੋਰੰਜਨ ਕਹਿ ਦਿੰਦੇ, ਉਹ ਸ਼ਬਦ ਦਾ ਕਰਨਾ। ਸ਼ਬਦ ਤੋਂ ਭਾਵ ਗੁਰਬਾਣੀ ਦਾ ਭਾਵ। ਗੁਰਸਿੱਖ ਹਰ ਵੇਲੇ ਗੁਰਬਾਣੀ ਨਾਲ ਜੁੜੇ। ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਿਹਾ ਹਾਂ। ਗੁਰਬਾਣੀ ਤੋਂ ਬਿਨਾਂ ਹੋਰ ਕਿਸੇ ਚੀਜ਼ ਦਾ ਪਰਚਾ ਨਹੀਂ ਗੁਰਸਿੱਖ ਨੂੰ ਹੋਣਾ ਚਾਹੀਦਾ। ਜਦੋਂ ਅਸੀਂ ਆਪਣੇ ਜੀਵਨ ਵੱਲ ਚਾਤ ਮਾਰਦੇ ਹਾਂ, ਹੁਣ ਕਈਆਂ ਦਾ ਜਿਹੜਾ ਪਰਚਾ ਹੈ ਉਹ ਸਵੇਰੇ ਉੱਠਦਿਆਂ ਸਾਰ ਕੋਈ ਅਖਬਾਰ ਪੜ੍ਹਨ ਲੱਗ ਜਾਂਦਾ, ਕੋਈ ਮੈਗਜ਼ੀਨ ਪੜ੍ਹਨ ਲੱਗ ਜਾਂਦਾ, ਤੇ ਕੋਈ ਗੀਤ ਸੁਣਨ ਲੱਗ ਜਾਂਦਾ, ਕੋਈ ਸੰਗੀਤ ਸੁਣਨ ਲੱਗ ਜਾਂਦਾ, ਕੋਈ ਕੁਝ। ਇਹ ਵੱਖੋ ਵੱਖਰੇ ਲੋਕਾਂ ਨੇ ਦਿਲ ਪਰਚਾਵੇ ਦੇ ਸਾਧਨ ਅਪਣਾਏ ਹੋਏ ਹਨ। ਪਰ ਹਜ਼ੂਰ ਕਹਿੰਦੇ ਨੇ ਗੁਰਸਿੱਖ ਨੂੰ ਪਰਚਾ ਸ਼ਬਦ ਦਾ ਹੀ ਕਰਨਾ ਚਾਹੀਦਾ। ਭਾਵ ਹੁਣ ਤੇ ਗੁਰੂ ਮਹਾਰਾਜ ਦੀ ਕਿਰਪਾ ਹੈ, ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਜੀ ਤੋਂ ਸਿੱਧਾ ਕੀਰਤਨ ਵੀ ਆਪਾਂ ਸੁਣ ਸਕਦੇ ਹਾਂ, ਬਾਣੀਆਂ ਵੀ ਸੁਣ ਸਕਦੇ ਹਾਂ। ਪਰ ਜੇ ਆਪਾਂ ਬਾਣੀ ਨੂੰ ਸ਼ਬਦ ਨੂੰ ਛੱਡ ਕੇ ਹੋਰ ਕੋਈ ਪਰਚਾਵਾ ਕਰਦੇ ਹਾਂ ਤੇ ਸਮਝ ਲਓ ਆਪਾਂ ਗੁਰੂ ਦੇ ਦੱਸੇ ਮਾਰਗ ਤੋਂ ਉਲਟ ਜਾ ਰਹੇ ਹਾਂ। ਤੇ ਸਾਨੂੰ ਗੁਰੂ ਪ੍ਰਵਾਨ ਨਹੀਂ ਕਰੇਗਾ। ਇਸੇ ਲਈ ਹਜ਼ੂਰ ਨੇ ਤੀਜਾ ਬਚਨ ਕਿਹਾ ਸੀ ਦੀਦਾਰ ਖਾਲਸੇ ਦਾ ਕਰਨਾ। ਜਿਹੜਾ ਗੁਰਸਿੱਖ ਹੈ ਵੀ ਜੇ ਉਹਦੇ ਮਨ ਦੇ ਵਿੱਚ ਚਾਅ ਹੋਵੇ ਵੀ ਮੈਂ ਕਿਸੇ ਮਹਾਂਪੁਰਖ ਦੇ ਦਰਸ਼ਨ ਕਰਨੇ ਹਨ, ਤੇ ਫਿਰ ਉਹ ਉਸਦੇ ਕੋਲ ਜਾਵੇ ਜਿਸਨੇ ਖਾਲਸੇ ਦੇ ਆਦਰਸ਼ ਨੂੰ ਅਪਣਾਇਆ ਹੋ। ਸੰਤ ਸਿਪਾਹੀ ਮਹਾਂਪੁਰਖ ਦੇ ਦਰਸ਼ਨ ਕਰੇ। ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹ ਆਪਣੇ ਆਪ ਨੂੰ ਦਰਸ਼ਨ ਦਾਸ ਗੁਰਬਚਨ ਸਿੰਘ ਖਾਲਸਾ ਲਿਖਦੇ ਸਨ। ਦਰਸ਼ਨ ਦਾਸ ਇੱਕ ਪਾਸੇ ਦਰਸ਼ਨ ਦਾ ਦਾਸ ਤੇ ਪਿੱਛੋਂ ਖਾਲਸਾ ਸ਼ਬਦ ਲਿਖਦੇ ਸਨ। ਇਹਦਾ ਕਾਰਨ ਕੀ ਸੀ? ਇੱਕ ਵਾਰ ਕੋਈ ਨਿਰਮਲਿਆਂ ਦੀ ਮੀਟਿੰਗ ਹੋਈ। ਜਿਹੜੇ ਨਿਰਮਲੇ ਸੰਪਰਦਾਇ ਦੇ ਸਾਧੂ ਸਨ ਤੇ ਉਹਨਾਂ ਨੇ ਇਹ ਗੱਲ ਇੱਕ ਲੇਖ ਵਿੱਚ ਲਿਖ ਦਿੱਤੀ ਵੀ ਜਿਹੜੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਹਨ ਉਹ ਵੀ ਨਿਰਮਲੇ ਹਨ। ਐਵੇਂ ਮਤਲਬ ਉਹਨਾਂ ਨੇ ਨਿਰਮਲੇ ਉਹਨਾਂ ਦੇ ਨਾਲ ਜੋੜ ਦਿੱਤਾ। ਤੇ ਜਦੋਂ ਮਹਾਂਪੁਰਖਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ, ਉਹਨਾਂ ਸੋਚਿਆ ਵੀ ਕੱਲ੍ਹ ਨੂੰ ਕੋਈ ਹੋਰ ਨਾ ਕੋਈ ਇਸ ਤਰ੍ਹਾਂ ਦੀ ਕੋਈ ਐਵੇਂ ਛੇੜਛਾੜ ਕਰੇ, ਕੋਈ ਸ਼ਰਾਰਤ ਕਰੇ। ਉਹਨਾਂ ਨੇ ਫਿਰ ਆਪਣੇ ਨਾਮ ਦੇ ਨਾਲ ਖਾਲਸਾ ਸ਼ਬਦ ਜੋੜ ਦਿੱਤੇ ਕਿ ਕੋਈ ਸਾਨੂੰ ਨਿਰਮਲਾ, ਕੋਈ ਉਦਾਸੀ, ਕਿਸੇ ਹੋਰ ਭੇਖ ਦੇ ਨਾਲ ਨਾ ਜੋੜੇ। ਸਾਡਾ ਸੰਬੰਧ ਖਾਲਸੇ ਦੇ ਨਾਲ ਹੀ। ਖਾਲਸਾ ਸ਼ਬਦ ਉਹਨਾਂ ਨੇ ਆਪਣੇ ਨਾਮ ਦੇ ਨਾਲ ਜੋੜਿਆ। ਖਾਲਸੇ ਦਾ ਜੀਵਨ ਕਿੰਨਾ ਪਾਕ ਪਵਿੱਤਰ ਹੁੰਦਾ ਹੈ ਉਹਦੇ ਬਾਰੇ ਤੁਸੀਂ ਕਲਗੀਧਰ ਪਾਤਸ਼ਾਹ ਜੋ ਖਾਲਸਾ ਪੰਥ ਦੇ ਬਾਨੀ ਹਨ, ਖਾਲਸਾ ਦੇ ਸੰਸਥਾਪਕ ਹਨ, ਉਹਨਾਂ ਦੇ ਪਾਸੋਂ ਪੁੱਛ ਲਵੋ। ਉਹ ਕਹਿੰਦੇ ਨੇ ਖਾਲਸਾ ਖਾਸ ਕਹਾਵੈ ਸੋਈ ਜਾ ਕੇ ਹਿਰਦੈ ਭਰਮ ਨਾ ਹੋਈ, ਭਰਮ ਪੇਸ਼ਦੀ ਰਹਿ ਨਿਆਰਾ ਸੋ ਖਾਲਸਾ ਸਤਿਗੁਰੂ ਹਮਾਰਾ। ਖਾਲਸੇ ਦੀ ਵਡਿਆਈ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ। ਇਹ ਖਾਲਸੇ ਦੀ ਵਡਿਆਈ ਵਿੱਚ ਗੁਰੂ ਮਹਾਰਾਜ ਨੇ ਸ਼ਬਦ ਕਹੇ ਨੇ ਤੇ ਹਜ਼ੂਰ ਨੇ ਨਾਲ ਇਹ ਵੀ ਦੱਸਿਆ ਉਹ ਖਾਲਸੇ ਦਾ ਆਦਰਸ਼ ਕਿਹੋ ਜਿਹਾ ਹੋਣਾ ਚਾਹੀਦਾ। ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾ ਮਨ ਨਾਇਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਪ੍ਰਤ ਗੋਰ ਮੜੀ ਮਠ ਪੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਾ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਨੈ। ਨਰੋਲ ਖਾਲਸਾ, ਨਿਰਮਲ ਖਾਲਸਾ, ਉੱਜਲ ਖਾਲਸਾ ਉਹੀ ਹੈ ਇਹਦੇ ਅੰਦਰ ਪੂਰਨ ਜੋਤ ਦਾ ਪ੍ਰਕਾਸ਼ ਪ੍ਰਗਟ ਹੋ ਜਾਵੇ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ, ਜੋਤ ਪ੍ਰਗਟ ਹੋਏ ਜੋ ਤਿਸ ਪਾਵੈ ਸੋ ਆਰਤੀ ਹੋਏ। ਇਹ ਹੈ ਖਾਲਸੇ ਦਾ ਆਦਰਸ਼। ਆਤਮ ਰਸਤੇ ਜਾਨਹੀ ਸੋ ਹੈ ਖਾਲਸਾ ਦੇ, ਪ੍ਰਭ ਮੈਂ ਮੂਹ ਮੈਂ ਤਸ ਮੈਂ ਰੰਚਕ ਨਾਹੀ ਪੇ। ਖਾਲਸੇ ਨੂੰ ਕਲਗੀਧਰ ਪਾਤਸ਼ਾਹ ਨੇ ਆਪਣਾ ਖਾਸ ਰੂਪ ਦਿੱਤਾ ਹੋਇਆ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰਨ ਵਾਲ। ਜਿਵੇਂ ਆਪਾਂ ਕਿਸੇ ਦੇ ਪੁੱਤਰ ਨੂੰ ਵੇਖ ਕੇ ਉਹਦੇ ਪਿਤਾ ਦੀ ਪਛਾਣ ਕਰ ਲੈਂਦੇ ਹਾਂ, ਪਿਤਾ ਦੇ ਚਿਹਰੇ ਤੋਂ ਪਿਤਾ ਦੇ ਹੁਲੀਏ ਦੀ ਝਲਕ ਮਿਲ ਜਾਂਦੀ ਹੈ, ਇਸੇ ਤਰ੍ਹਾਂ ਭਾਈ ਜਿਹੜਾ ਗੁਰੂ ਕਾ ਖਾਲਸਾ ਹੈ ਜਦੋਂ ਅਸੀਂ ਉਹਦੇ ਪਾਸ ਜਾਂਦੇ ਹਾਂ ਤੇ ਸਾਨੂੰ ਉਸ ਕਲਗੀਧਰ ਪਾਤਸ਼ਾਹ ਸਾਡੇ ਧਰਮ ਪਿਤਾ ਸੋਜੀ ਪ੍ਰੀਤਮ ਜੀ ਦੇ ਦਰਸ਼ਨਾਂ ਦੀ ਝਲਕ ਮਿਲ ਜਾਂਦੀ, ਕਿਉਂਕਿ ਖਾਲਸੇ ਨੂੰ ਹਜ਼ੂਰ ਨੇ ਖਾਸ ਰੂਪ ਦਿੱਤਾ ਹੋਇਆ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰਨ ਵਾਲ। ਇਸੇ ਲਈ ਹਜ਼ੂਰ ਨੇ ਆਖਿਆ ਸੀ ਭਾਈ ਜਿਹੜਾ ਸਾਡਾ ਸਿੱਖ ਹੈ ਉਹ ਦੀਦਾਰ ਖਾਲਸੇ ਦਾ ਕਰੇ। ਜੇ ਅਸੀਂ ਹੋਰ ਸਾਧਾਂ ਮਗਰ, ਬਾਬਿਆਂ ਮਗਰ, ਹੋਰ ਕੋਈ ਭਗਵੇਂ ਕਾਲੇ ਚਿੱਠੇ ਭੇਖ ਵਾਲਿਆਂ ਮਗਰ ਤੁਰੇ ਜਾਵਾਂਗੇ ਜਿਨ੍ਹਾਂ ਦੇ ਕੋਲ ਖਾਲਸੇ ਦਾ ਆਦਰਸ਼ ਨਹੀਂ, ਖਾਲਸੇ ਦੀ ਰੂਪ ਰੇਖਾ ਨਹੀਂ, ਖਾਲਸੇ ਦਾ ਕੋਈ ਮਿਸ਼ਨ ਨਹੀਂ ਹੈ, ਫਿਰ ਉੱਥੇ ਜਾ ਕੇ ਸਾਨੂੰ ਕਲਗੀਧਰ ਪਾਤਸ਼ਾਹ ਦੀ ਯਾਦ ਨਹੀਂ ਆਵੇਗੀ, ਅਸੀਂ ਹੋਰ ਪਾਸੇ ਗੁਆਚ ਜਾਵਾਂਗੇ, ਭੁੱਲ ਜਾਵਾਂਗੇ, ਭਟਕ ਜਾਵਾਂਗੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਭਾਈ ਦੀਦਾਰ ਖਾਲਸੇ ਦਾ ਕਰੋ ਜਿਹੜਾ ਸਾਨੂੰ ਗੁਰੂ ਨਾਲ ਜੋੜੇ। ਇੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਨੂੰ ਗੁਰੂ ਨੇ ਇਹ ਉਪਦੇਸ਼ ਦਿੱਤਾ ਹੈ, ਨਾਨਕ ਸੇਵ ਏਕ ਹਰੀ, ਭਾਈ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਕਰਨੀ ਹੈ।
ਮਾਰਗ ਮਹੱਲਾ ਪੰਜਵਾ, ਲਾਲ ਲਾਲ ਮੋਹਨ ਗੋਪਾਲ ਤੂੰ।
ਲੋ ਹੁਣ ਅਗਲੇ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਉਸਤਤ, ਉਹਦੀ ਮਹਿਮਾ, ਉਸਦੀ ਵਡਿਆਈ ਕਰਦੇ ਹਨ। ਲਾਲ ਲਾਲ ਮੋਹਨ ਗੋਪਾਲ ਤੂੰ, ਇਹ ਵਾਹਿਗੁਰੂ ਜੀ ਤੂੰ ਲਾਲਾਂ ਦਾ ਲਾਲ ਹੈ। ਲਾਲ ਇੱਕ ਬੜਾ ਕੀਮਤੀ ਰਤਨ ਹੁੰਦਾ ਹੈ, ਤੂੰ ਲਾਲਾਂ ਦਾ ਲਾਲ ਹੈ। ਇਹ ਮੋਹਨ ਮਨ ਨੂੰ ਮੋਹਿਤ ਕਰਨ ਵਾਲਾ ਹੈ, ਬਹੁਤ ਸੁੰਦਰ ਹੈ ਗੋਪਾਲ ਤੂੰ। ਫਿਰ ਹੇ ਵਾਹਿਗੁਰੂ ਤੂੰ ਗੋਪਾਲ ਪ੍ਰਿਥਵੀ ਦਾ ਪਾਲਕ ਹੈ, ਸਾਰੀ ਧਰਤੀ ਦੀ ਪਾਲਣਾ ਪੋਸ਼ਣਾ ਤੂੰ ਆਪ ਕਰ ਰਿਹਾ ਹੈ।
ਕੀਟ ਹਸਤ ਪਖਾਨ ਜੰਤ ਸਰਬ ਮੈਂ ਪ੍ਰਤਪਾਲ ਤੋ।
ਜਨ ਲਾਲ ਲਾਲ ਦਾ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ, ਇਹ ਵਾਹਿਗੁਰੂ ਜੀ ਲਾਲ ਲਾਲ ਤੂੰ ਪਿਆਰਿਆਂ ਤੋਂ ਵੀ ਪਿਆਰਾ ਹੈ। ਜਿਵੇਂ ਲਾਲ ਦਾ ਅਰਥ ਹੁੰਦਾ ਪਿਆਰਾ, ਤੂੰ ਪਿਆਰਿਆਂ ਤੋਂ ਵੀ ਪਿਆਰਾ ਹੈ। ਜਾਂ ਲਾਲਾਂ ਵਿੱਚੋਂ ਅਮੋਲਕ ਰਤਨ ਹੈ ਤੇ ਨਾਲ ਮਨ ਨੂੰ ਮੋਹਿਤ ਕਰਨ ਵਾਲਾ ਪ੍ਰਿਥਵੀ ਦਾ ਪਾਲਕ ਹੈ। ਕੀਟ ਹਸਤ ਪਾਖਾਣ ਜਾਂ, ਇਹ ਵਾਹਿਗੁਰੂ ਜੀ ਕੀੜੀ ਤੋਂ ਲੈ ਕੇ ਹਸਤ ਹਾਥੀ ਤੱਕ ਜਿਤਨੇ ਵੀ ਸੂਖਮ ਤੇ ਆਸੂ ਛੋਟੇ ਵੱਡੇ ਜੀਵ ਨੇ ਉਹਨਾਂ ਦੀ ਵੀ ਤੂੰ ਪਾਲਣਾ ਕਰਦਾ। ਪਾਖਾਣ ਜਾਂ, ਪਾਖਾਣ ਦਾ ਅਰਥ ਹੈ ਪੱਥਰ। ਜਿਹੜੇ ਪੱਥਰਾਂ ਵਿੱਚ ਤੁਸਾਂ ਜੰਤ ਕੋਈ ਕਿਰਮ ਪੈਦਾ ਕੀਤੇ ਹਨ। ਸਰਬ ਮੈਂ ਪ੍ਰਤਪਾਲ ਤੂੰ, ਇਹ ਵਾਹਿਗੁਰੂ ਜੀ ਤੁਸੀਂ ਸਾਰਿਆਂ ਦੇ ਅੰਦਰ ਬੈਠ ਕੇ, ਸਰਬ ਮੈਂ ਸਾਰਿਆਂ ਦੇ ਅੰਦਰ ਬੈਠ ਕੇ ਤੁਸੀਂ ਸਾਰਿਆਂ ਦੀ ਪਾਲਣਾ ਪੋਸ਼ਣਾ ਕਰ ਰਹੇ ਹੋ। ਕਿਉਂ? ਉਹ ਵਾਹਿਗੁਰੂ ਸਭ ਦੇ ਅੰਦਰ ਵੀ ਬੈਠਾ ਹੈ ਨਾ। ਘਟ ਘਟ ਮੈਂ ਹਰਜੂ ਬਚੇ ਸੰਤਨ ਕਹੇ ਉਹ ਪੁਕਾਰ। ਉਹ ਸਭ ਦੇ ਅੰਦਰ ਬੈਠ ਕੇ ਤੇ ਸਾਰਿਆਂ ਦੀ ਪਾਲਣਾ ਕਰ ਰਿਹਾ ਹੈ। ਵਿਸਰਾਮ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਫਰਮਾਉਂਦੇ ਹਨ,
ਮੈਂ ਦੂਰ ਪੂਰ ਹਜੂਰ ਸੰਗੇ,
ਮੈਂ ਦੂਰ ਪੂਰ ਹਜੂਰ ਸੰਗੇ ਸੁੰਦਰ ਰਸਾਲ ਤੋਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਉਸਤ ਕਰ ਰਹੇ ਹਨ। ਹੇ ਵਾਹਿਗੁਰੂ ਜੀ ਮੈਂ ਦੂਰ, ਤੁਸੀਂ ਕਿਸੇ ਤੋਂ ਵੀ ਦੂਰ ਨਹੀਂ ਹੋ। ਪੂਰ ਹਜੂਰ ਸੰਗੇ, ਤੁਸੀਂ ਐਨ ਪਰਿਪੂਰਨ ਹੋ ਕੇ ਤੇ ਸਭ ਦੇ ਹਜੂਰ ਦਾ ਅਰਥ ਹੈ ਨੇੜੇ ਤੇ ਸਭ ਦੇ ਨਾਲ ਵਸ ਰਹੇ ਹੋ। ਮੈਂ ਦੂਰ ਪੂਰ ਹਜੂਰ ਸੰਗੇ, ਇਹ ਵਾਹਿਗੁਰੂ ਜੀ ਤੁਸੀਂ ਸਭ ਦੇ ਨਾਲ ਨੇੜੇ ਹੋ ਕੇ, ਕਿ ਜਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਸਭ ਦੇ ਨੇੜੇ ਹੋ ਕੇ ਅੰਗ ਸੰਗ ਹੋ ਕੇ ਵਸ ਰਹੇ ਹੋ, ਕਿਸੇ ਤੋਂ ਵੀ ਦੂਰ ਨਹੀਂ ਹੋ, ਫਿਰ ਤੁਸੀਂ ਕੈਸੇ ਹੋ? ਸੁੰਦਰ ਰਸਾਲ ਤੋਂ ਤੁਸੀਂ ਬਹੁਤ ਸੁੰਦਰ ਹੋ ਤੇ ਰਸਾਲ ਰਸ ਦਾ ਘਰ ਹੋ। ਵੈਸੇ ਰਸਾਲ ਦਾ ਅਰਥ ਵੀ ਵਿਦਵਾਨ ਸੁੰਦਰ ਕਰਦੇ ਨੇ। ਸੁੰਦਰ ਰਸਾਲ ਤੋਂ ਇਹਦਾ ਮਤਲਬ ਇਹ ਹੋਇਆ ਵੀ ਜਿਹੜੀਆਂ ਹੋਰ ਵੀ ਸੁੰਦਰ ਵਸਤਾਂ ਨੇ ਤੇ ਤੁਸੀਂ ਸੁੰਦਰ ਸੁੰਦਰ ਵਸਤੂਆਂ ਨਾਲੋਂ ਵੀ ਸਾਰਿਆਂ ਨਾਲੋਂ ਸੁੰਦਰ ਹੋ। ਜਿਵੇਂ ਕਿਸੇ ਦੀ ਆਪਾਂ ਤਾਰੀਫ ਕਰਨੀ ਹੋਵੇ ਤੇ ਆਪਾਂ ਕਹਿੰਦੇ ਹਾਂ ਕਿ ਇਹਦਾ ਮੂੰਹ ਤੇ ਚੰਦਰਮਾ ਵਰਗ ਹੈ, ਇਹਦੀਆਂ ਅੱਖਾਂ ਤੇ ਕਮਲ ਦੇ ਫੁੱਲ ਵਰਗੀਆਂ ਨੇ, ਇਹ ਸੁੰਦਰ ਸ਼ੋਭਾ ਹੁੰਦੀ ਹੈ। ਪਰ ਹਜ਼ੂਰ ਕਹਿੰਦੇ ਸੁੰਦਰ ਰਸਾਲ ਤੋਂ, ਹੇ ਵਾਹਿਗੁਰੂ ਜੀ ਤੁਸੀਂ ਜਿੰਨੇ ਸੋਹਣੇ ਨੇ, ਖੂਬਸੂਰਤ ਨੇ, ਉਹਨਾਂ ਦੇ ਨਾਲੋਂ ਵੀ ਵੱਧ ਸੁੰਦਰ ਹੋ।
ਵਰਨ ਵਰਨ ਨਹਿ ਕੁਲ, ਨਹਿ ਕੁਲ ਹੈ ਕੁਲ, ਨਾਨਕ ਪ੍ਰਭ ਕਿਰਪਾਲ ਤੋਂ।
ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਹੋ ਰਹੀ ਹੈ। ਨਹਿ ਵਰਨ ਵਰਨ, ਹੇ ਵਾਹਿਗੁਰੂ ਜੀ ਵਰਨ ਵਰਨ, ਵਰਨ ਦਾ ਅਰਥ ਹੁੰਦਾ ਹੈ ਤੁਹਾਡਾ ਕੋਈ ਵਰਨ। ਚਾਰ ਵਰਨ ਨੇ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਤੁਸੀਂ ਉਹਨਾਂ ਵਰਨਾਂ ਤੋਂ ਰਹਿਤ ਹੋ। ਤੇ ਵਰਨ ਦਾ ਦੂਸਰਾ ਅੰਗ ਰੰਗ ਵੀ ਹੈ। ਇਹ ਵਾਹਿਗੁਰੂ ਜੀ ਤੁਸੀਂ ਵਰਨਾ ਸ਼ਰਮਾ ਤੋਂ ਵੀ ਰਹਿਤ ਹੋ ਤੇ ਜਿਤਨੇ ਦੁਨੀਆਂ ਦੇ ਰੰਗ ਰੂਪ ਨੇ ਉਹਨਾਂ ਤੋਂ ਵੀ ਰਹਿਤ ਹੋ। ਨਹਿ ਕੁਲ ਹੈ ਕੁਲ, ਜਿੰਨੀਆਂ ਕੋਈ ਹੋਰ ਸੰਸਾਰ ਦੇ ਵਿੱਚ ਕੁਲਾਂ ਨੇ, ਕੋਈ ਸੂਰਜ ਵੰਸ਼ੀ ਕੁਲ ਹੈ, ਕੋਈ ਚੰਦਰ ਵੰਸ਼ੀ ਕੁਲ ਹੈ, ਹੋਰ ਅਨੇਕਾਂ ਕੁਲਾਂ ਨੇ। ਨਹਿ ਕੁਲ ਹੈ ਕੁਲ, ਜਿਹੜੀਆਂ ਅਨੇਕਾਂ ਕੁਲਾਂ ਨੇ ਉਹਨਾਂ ਕੁਲਾਂ ਦੇ ਵਿੱਚੋਂ ਵੀ ਤੁਸੀਂ ਰਹਿਤ ਹੋ। ਤੇ ਕੁਲ ਦਾ ਅਰਥ ਸਮੂਹ, ਜਿੰਨੀਆਂ ਕੁਲਾਂ ਨੇ ਤੇ ਜਿੰਨੀਆਂ ਅੱਗੇ ਹੋਰ ਕੋਈ ਜਾਤ ਬਰਾਦਰੀਆਂ ਨੇ, ਜਿੰਨੇ ਖਾਨਦਾਨ ਨੇ, ਜਿੰਨੀਆਂ ਪੀੜ੍ਹੀਆਂ ਨੇ, ਜਿੰਨੀਆਂ ਵੰਸਾਂ ਨੇ, ਤੁਸੀਂ ਉਹਨਾਂ ਸਾਰੀਆਂ ਤੋਂ ਰਹਿਤ ਹੋ। ਨਾਨਕ ਪ੍ਰਭ ਕਿਰਪਾਲ ਤੋਂ, ਪਿੱਛੇ ਅੱਧੀ ਪੰਕਤੀ ਰਹਿ ਗਈ ਸੀ, ਨਾਨਕ ਪ੍ਰਭ ਕਿਰਪਾਲ ਤੋਂ। ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੀ ਤੁਸੀਂ ਕਿਰਪਾਲ, ਕਿਰਪਾ ਦਾ ਕਰ ਹੋ। ਇੱਕ ਤੇ ਹੁੰਦਾ ਨਾ ਬਈ ਕੋਈ ਆਦਮੀ ਕਿਸੇ ਵੇਲੇ ਖੁਸ਼ ਹੁੰਦਾ ਹੈ, ਪਰ ਵਾਹਿਗੁਰੂ ਕਿਰਪਾਲ ਕਿਰਪਾ ਦਾ ਸੋਮਾ ਹੈ, ਉਹ ਹਰ ਵੇਲੇ ਹੀ ਪ੍ਰਸੰਨ ਰਹਿੰਦਾ ਹੈ। ਕੋਈ ਕਿਸੇ ਵੇਲੇ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਦਰ ਤੇ ਕੋਈ ਚੱਲਿਆ ਜਾਵੇ, ਨਾਨਕ ਪ੍ਰਭ ਕਿਰਪਾਲ ਤੋਂ ਉਹ ਵਾਹਿਗੁਰੂ ਕਿਸੇ ਨੂੰ ਖਾਲੀ ਨਹੀਂ ਮੋੜਦਾ। ਕਿਉਂ? ਹੇ ਵਾਹਿਗੁਰੂ ਜੀ, ਤੁਸੀਂ ਹਮੇਸ਼ਾ ਦਿਆਲੂ ਕਿਰਪਾਲੂ ਹੋ।
ਸਾਰਗ ਮਹੱਲਾ ਪੰਜਵਾ ਕਰਤ ਕੇਲ ਦਿਖੈ ਮੇਲ ਚੰਦਰ ਸੂਰ ਮੋਹੇ।
ਲੋ ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ ਇਹ ਪੜਤਾਲ ਦਾ ਇਹ ਅਖੀਰਲਾ ਸ਼ਬਦ ਹੈ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਾਇਆ ਦੇ ਬਾਰੇ, ਮਾਇਆ ਦੇ ਪ੍ਰਭਾਵ ਬਾਰੇ, ਮਾਇਆ ਦੀ ਸ਼ਕਤੀ ਬਾਰੇ ਚਾਨਣਾ ਪਾਉਂਦੇ ਹਨ। ਹਜ਼ੂਰ ਨੇ ਇਸ ਮਾਇਆ ਨੂੰ ਪਰਮੇਸ਼ਰ ਦੀ ਸ਼ਕਤੀ ਮੰਨਿਆ ਹੈ ਤੇ ਨਾਲ ਇਹ ਵੀ ਲਿਖਿਆ ਹੈ, ਮਾਇਆ ਐਸੀ ਮੋਹਣੀ ਪਾਈ ਜੇਤੇ ਜੀ ਤੇਤੇ ਲਹਿਕਾਈ। ਇੱਥੋਂ ਤੱਕ ਵੀ ਸਤਿਗੁਰੂ ਨੇ ਲਿਖ ਦਿੱਤਾ ਹੈ, ਸਰਪਣੀ ਤੇ ਉਪਰ ਨਹੀਂ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਂਦਿਓ ਛਲੀਆ। ਇਹ ਮਾਇਆ ਸਪਨੀ ਹੈ, ਇਹ ਇੰਨੀ ਬਲਵਾਨ ਹੈ, ਇਹਨੇ ਬ੍ਰਹਮਾ ਵਿਸ਼ਨੂੰ ਸ਼ਿਵਜੀ ਵਰਗੇ ਦੇਵਤਿਆਂ ਨੂੰ ਵੀ ਛੱਡ ਲਿਆ ਹੈ। ਇਸ ਤੋਂ ਕੋਈ ਨਹੀਂ ਬਚ ਸਕਦਾ ਸਿਵਾਏ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਤੋਂ। ਹਜ਼ੂਰ ਕਹਿੰਦੇ ਨੇ ਕਰਤ ਕੇਲ ਬਿਖੈ ਮੇਲ, ਜਦੋਂ ਜੀਵ ਮਾਇਆ ਦੇ ਪ੍ਰਭਾਵ ਹੇਠਾਂ ਆਉਂਦੇ ਨੇ। ਕਰਤ ਕੇਲ, ਕਈ ਤਰ੍ਹਾਂ ਦੀਆਂ ਕੇਲ ਦਾ ਅਰਥ ਹੈ ਖੇਡਾਂ ਖੇਡਦੇ, ਕਈ ਤਰ੍ਹਾਂ ਦੀਆਂ ਕਲੋਲਾਂ ਕਰਦੇ ਹਨ। ਬਿਖੈ ਮੇਲ, ਤੇ ਬਿਖੈ ਦਾ ਅਰਥ ਹੈ ਜ਼ਹਿਰ, ਜਿਹੜੀ ਜ਼ਹਿਰ ਹੈ ਉਹ ਹੈ ਵਿਸ਼ੇ, ਸ਼ਬਦ ਸਪਰਸ ਰੂਪ ਰਸ ਗੰਧ, ਜਾਂ ਦੂਸਰਾ ਬਿਖੈ ਦਾ ਅਰਥ ਵੀ ਜਿਹੜੇ ਵਿਉਹ ਰੂਪ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਬਿਖੈ ਮੇਲ, ਇਹਨਾਂ ਵਿਸ਼ਿਆਂ ਦੇ ਨਾਲ ਵਿਕਾਰਾਂ ਦੇ ਨਾਲ ਮਿਲ ਕੇ ਤੇ ਇਹ ਮਨੁੱਖ ਕਰਤ ਕੇਲ ਕਈ ਤਰ੍ਹਾਂ ਦੀਆਂ ਕਲੋਲਾਂ ਕਰਦੇ ਹਨ। ਇਹ ਮਾਇਆ ਦਾ ਐਸਾ ਪ੍ਰਭਾਵ ਹੈ ਚੰਦਰ ਸੂਰ ਮੋਹੇ, ਇਹਨੇ ਚੰਦਰਮਾ ਤੇ ਸੂਰਜ ਵਰਗੇ ਦੇਵਤੇ ਵੀ ਮੋਹਿਤ ਕਰ ਲੈਂਦੇ। ਚੰਦਰਮਾ ਵੀ ਇੱਕ ਦੇਵਤਾ ਮੰਨਿਆ ਹੈ ਪੌਰਾਣਿਕ ਮਤ ਅਨੁਸਾਰ, ਤੇ ਸੂਰਜ ਨੂੰ ਵੀ ਇੱਕ ਦੇਵਤਾ ਮੰਨਿਆ, ਇਹਨਾਂ ਨੂੰ ਵੀ ਇਸ ਮਾਇਆ ਨੇ ਮੋਹਿਤ ਕਰ ਲਿਆ। ਦੂਸਰਾ ਇਹਦਾ ਭਾਵ ਇਹ ਵੀ ਹੈ ਚੰਦਰ ਸੂਰ ਮੋਹੇ, ਇਹ ਦੋ ਪੰਸਾਂ ਨੇ, ਚੰਦਰ ਪੰਸ ਤੇ ਸੂਰ ਪੰਸ ਹੀ ਰਾਜੀ ਹੋਏ। ਸੂਰ ਤੋਂ ਪਾਵੇ ਸੂਰਜ ਵੰਸ਼ੀ, ਜਿਵੇਂ ਕ੍ਰਿਸ਼ਨ ਜੀ ਚੰਦਰ ਵੰਸ਼ੀ ਸਨ ਤੇ ਰਾਮ ਚੰਦਰ ਨੂੰ ਸੂਰਜ ਵੰਸ਼ੀ ਮੰਨਿਆ। ਇਹ ਜਿਹੜੇ ਚੰਦਰ ਵੰਸ਼ੀ ਤੇ ਸੂਰਜ ਵੰਸ਼ੀ ਰਾਜੇ ਮਹਾਰਾਜੇ ਜਾਂ ਅਵਤਾਰ ਵੀ ਹੋਏ ਨੇ, ਇਹਨਾਂ ਨੂੰ ਵੀ ਮਾਇਆ ਨੇ ਮੋਹਿਤ ਕਰ ਲਿਆ ਹੈ।
ਉਪਜ ਦਾ ਬੇਕਾਰ ਦੁੰਦਰ ਨੌ ਪਰੀ ਚੁਨੰਤਕਾਰ ਸੁੰਦਰ ਅਣਗ ਪਾ ਕਰਤ ਫਿਰਤ ਬਿਨ ਗੋਪਾਲ ਤੋਹੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਾਇਆ ਦੇ ਪ੍ਰਭਾਵ ਬਾਰੇ ਦੱਸਦੇ ਨੇ, ਉਪਜਾ ਬੇਕਾਰ ਦੁੰਦਰ ਨੌਕਰੀ ਚੁਨੰਤਕਾਰ ਸੁੰਦਰ। ਇਹ ਜਿਹੜੀ ਮਾਇਆ ਹੈ, ਨੌਕਰੀ ਦਾ ਅਰਥ ਹੈ ਆਪਣੇ ਪੈਰਾਂ ਨੂੰ ਘੁੰਗਰੂ ਬੰਨ ਕੇ ਝਾਂਜਰਾਂ ਦੀ ਚੁਨੰਤਕਾਰ ਛਣਕਾਰ ਦੇ ਨਾਲ। ਅਨਗ ਭਾਉ ਕਰਤ ਫਿਰਤ, ਅਨੇਕਾਂ ਤਰ੍ਹਾਂ ਦੇ ਹਾਵ ਭਾਵ ਕਰਦੀ ਫਿਰ। ਜਦੋਂ ਕੋਈ ਇਸ ਮਾਇਆ ਦੀ ਚੁਣਕਾਰ ਨੂੰ ਸੁਣਦਾ ਹੈ, ਨੌਕਰੀ ਚੁਨੰਤਕਾਰ ਸੁੰਦਰ, ਜਿਹੜੀ ਝਾਂਜਰਾਂ ਦੀ ਸੁੰਦਰ ਰੁਣ ਚੁਣਕਾਰ ਹੈ, ਜਦੋਂ ਕੋਈ ਉਹਨੂੰ ਸੁਣਦਾ ਹੈ ਜਾਂ ਵੇਖਦਾ ਹੈ, ਉਪਜਦਾ ਵਿਕਾਰ ਦੁੰਦਰ, ਫਿਰ ਉਹਦੇ ਮਨ ਦੇ ਵਿੱਚ ਦੁੰਦਰ ਦਾ ਅਰਥ ਵੀ ਦੁੰਦ, ਸ਼ੋਰ ਮਚਾਉਣ ਵਾਲਾ, ਡੰਡ ਰੌਲਾ ਮਚਾਉਣ ਵਾਲਾ ਵਿਕਾਰ ਪੈਦਾ ਹੋ ਜਾਂਦਾ। ਜਦੋਂ ਕੋਈ ਚੇਤਨ ਮਾਇਆ ਨੂੰ, ਜਿਵੇਂ ਖਾਸ ਕਰਕੇ ਅਸੀਂ ਇਸ ਚੀਜ਼ ਨੂੰ ਜੇ ਅਨੁਭਵ ਕਰਨਾ ਹੋਵੇ, ਜਿਹੜੇ ਲੋਕ ਪੱਪਾਂ ਕਲਪਾਂ ਦੇ ਵਿੱਚ ਜਾ ਕੇ ਉੱਥੇ ਨੱਚਦੇ ਟੱਪਦੇ ਨੇ, ਤੇ ਬਹੁਤ ਸਾਰੇ ਇਹੋ ਜਿਹੇ ਵੀ ਲੋਕ ਨੇ ਜਿੱਥੇ ਜਾ ਕੇ ਕੋਈ ਵਿਸ਼ਵਾ ਦਾ ਨਾਚ ਵੇਖਦੇ ਨੇ। ਨੌਕਰੀ ਚੁਨੰਤ ਕਾਰ ਸੁੰਦਰ, ਜਦੋਂ ਉਹਨਾਂ ਦੇ ਸੁੰਦਰ ਝਾਂਜਰਾਂ ਦੀ ਛਣਕਾਰ ਨੂੰ ਸੁਣਦੇ ਨੇ, ਫਿਰ ਉਹਨਾਂ ਦੇ ਮਨ ਦੇ ਵਿੱਚ ਇਹ ਦੁੰਦ ਮਚਾਉਣ ਵਾਲੇ, ਡੰਡ ਰੌਲਾ ਮਚਾਉਣ ਵਾਲੇ ਵਿਕਾਰ ਪੈਦਾ ਹੁੰਦੇ। ਤੁਸੀਂ ਅਕਸਰ ਇਹ ਗੱਲਾਂ ਸੁਣਦੇ ਹੋ, ਕਈ ਵਾਰੀ ਵਿਆਹ ਸ਼ਾਦੀਆਂ ਦੇ ਸਮੇਂ ਤੇ ਜਦੋਂ ਕੋਈ ਇਸ ਤਰ੍ਹਾਂ ਗਾਉਣ ਵਜਾਉਣ ਦਾ ਜਾਂ ਕੋਈ ਸੰਗੀਤ ਦਾ, ਮਿਊਜ਼ਿਕ ਦਾ ਪ੍ਰੋਗਰਾਮ ਚੱਲ ਰਿਹਾ ਹੁੰਦਾ ਹੈ, ਉਸ ਵੇਲੇ ਸ਼ਰਾਬਾਂ ਦੇ ਦੌਰ ਚੱਲਦੇ ਨੇ ਤੇ ਲੜਾਈਆਂ ਵੀ ਹੁੰਦੀਆਂ। ਅਣਕ ਪਾਓ ਕਰਤ ਫਿਰਤ ਬਿਨ ਗੋ ਪਾਲ ਤੋਹੇ ਮਾਇਆ, ਅਨੰਗ ਦਰਜ ਵੀ ਅਨੇਕਾਂ ਪ੍ਰਕਾਰ ਦੇ ਹਾਵ ਭਾਵ ਕਰਦੀ ਫਿਰਦੀ ਹੈ। ਬਿਨ ਗੋ ਪਾਲ ਤੋਹੇ, ਜਿਹੜੇ ਬਿਨਾਂ ਵਾਹਿਗੁਰੂ ਦੀ ਕਿਰਪਾ ਤੋਂ ਇਹ ਮਾਇਆ ਸਭ ਨੂੰ ਹੀ ਤੋਹੇ ਦਾ ਅਰਥ ਵੀ ਧੋਖਾ ਦੇ ਰਹੀ ਹੈ, ਸਭ ਨੂੰ ਛੱਡ ਰਹੀ ਹੈ। ਵਿਸ਼ਰਾਮ ਦੇ ਕੇ ਸਤਿਗੁਰੂ ਜੀ ਅੱਗੇ ਫਰਮਾਉਂਦੇ ਹਨ,
ਬੀਨ ਭਾਉਣੇ ਲਪਟਾਏ ਰਹੀ, ਕਾਚ ਕਰਮ ਨਾ ਜਾਤ ਸਹੀ, ਉਨ ਮਤ ਅੰਧ ਧੰਦ ਰਚਤ ਜੈਸੇ ਮਹਾਸਾਗਰ ਹੋਏ।
ਲੋ ਰਹਾਓ ਵਿਸ਼ਰਾਮ ਦੇ ਕੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਮਾਇਆ ਦੇ ਪ੍ਰਭਾਵ ਦੇ ਬਾਰੇ ਚਾਨਣਾ ਪਾ ਰਹੇ ਹਨ। ਤੀਨ ਪੌਨੇ ਲਪਟਾਏ ਰਹੇ, ਇਹ ਜਿਹੜੀ ਮਾਇਆ ਹੈ ਪਰਮੇਸ਼ਰ ਦੀ ਸ਼ਕਤੀ ਹੈ, ਜਿਹੜੇ ਤਿੰਨ ਭਵਨ ਨੇ, ਆ ਮਾਤ ਲੋਕ ਹੈ, ਉੱਪਰ ਸਵਰਗ ਹੈ, ਦੇਵ ਲੋਕ ਹੈ ਤੇ ਹੇਠਾਂ ਪਤਾਲ ਲੋਕ ਹੈ, ਉਹ ਤਿੰਨੇ ਭਵਨਾਂ ਦੇ ਵਿੱਚ ਹੀ ਲਪਟਾਏ ਰਹੇ, ਸਭ ਨੂੰ ਚਿੰਬੜੀ ਹੋਈ ਹੈ। ਕਾਜ ਕਰਮ ਨਾ ਜਾਤ ਸਹੀ, ਜਿਹੜੇ ਕੱਚੇ ਕਰਮ ਨੇ, ਕੋਈ ਲੋਕੀ ਪੁੰਨ ਦਾਨ ਪੂਜਾ ਪਾਠ ਤੀਰਥ ਇਸ਼ਨਾਨ ਕਰਦੇ ਨੇ, ਇਹ ਜਿਹੜੇ ਕੱਚੇ ਕਰਮ ਸਕਾਮ ਕਰਮ ਨੇ, ਨਾ ਜਾਤ ਸਹੀ, ਇਹਦੇ ਨਾਲ ਇਸ ਮਾਇਆ ਦੀ ਸ਼ਕਤੀ ਨੂੰ ਸਹਾਰਿਆ ਨਹੀਂ ਜਾ ਸਕਦਾ, ਭਾਵ ਇਸ ਮਾਇਆ ਦੇ ਪ੍ਰਭਾਵ ਨੂੰ ਤੋੜਿਆ ਨਹੀਂ ਜਾ ਸਕਦਾ। ਉਨ ਮਤ ਅੰਧ ਤੰਗ ਰਚਤ, ਇਹ ਜਿਹੜੇ ਕਲਯੁਗੀ ਜੀਵ ਨੇ, ਉਸ ਮਾਇਆ ਦੇ ਉਨਮਤ ਦਾ ਅਰਥ ਹੈ ਵੀ ਨਸ਼ੇ ਦੇ ਵਿੱਚ ਮਸਤ ਹੋ ਕੇ, ਮਦਹੋਸ਼ ਹੋ ਕੇ, ਅੰਨੇ ਹੋ ਕੇ, ਧੰਦਿਆਂ ਦੇ ਵਿੱਚ ਰਚ ਮਗਨ ਹੁੰਦੇ ਹਨ, ਸਦਾਕਾਰ ਹੁੰਦੇ ਨੇ, ਜੈਸੇ ਮਹਾਸਾਗਰ ਹੋਵੇ। ਇਹ ਹਾਲਤ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਕੋਈ ਕਿਸੇ ਦਾ ਬੇੜਾ ਮਹਾਸਾਗਰ, ਕਿਸੇ ਮਹਾਸਾਗਰ ਦੇ ਵਿੱਚ ਫਸ ਜਾਵੇ ਤੇ ਸਮੁੰਦਰੀ ਤੂਫਾਨ ਆ ਜਾਵੇ, ਹੋਵੇ ਫਿਰ ਉਸਨੂੰ ਧੱਕੇ ਲੱਗਦੇ ਨੇ ਤੇ ਸਮੁੰਦਰ ਦੀਆਂ ਲਹਿਰਾਂ ਉਸਨੂੰ ਛੱਲਾਂ ਮਾਰਦੀਆਂ ਨੇ, ਥਪੇੜੇ ਮਾਰਦੀਆਂ ਨੇ। ਇਸੇ ਤਰ੍ਹਾਂ ਜਦੋਂ ਮਾਇਆ ਦਾ ਉਛਾਲ ਆਉਂਦਾ ਹੈ ਤੇ ਆਦਮੀ ਦਾ ਮਨ ਵੀ ਡਿੱਗ ਡੋਲੇ ਖਾਂਦਾ ਹੈ।
ਉਧਰੇ ਹਰ ਸੰਤ ਦਾਸ, ਕਾਟ ਦੀਨੀ ਜਮ ਕੀ ਫਾਸ, ਬਤਤ ਪਾਵਨ ਨਾਮ ਜਾਕੋ ਸਿਮਰ ਨਾਨਕ ਯੋਹੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪੜਤਾਲ ਦੇ ਆਖਰੀ ਸ਼ਬਦ ਦੇ ਆਖਰੀ ਪੰਕਤੀ ਵਿੱਚ ਫਰਮਾਉਂਦੇ ਨੇ, ਉਧਰੇ ਹਰ ਸੰਤ ਦਾਸ, ਜਿਹੜੇ ਅਸਲੀ ਵਾਹਿਗੁਰੂ ਦੇ ਦਾਸ ਸੰਤ ਮਹਾਂਪੁਰਖ ਨੇ, ਉਹ ਭਾਈ ਇਸ ਮਾਇਆ ਦੀਆਂ ਲਹਿਰਾਂ ਤੋਂ, ਮਾਇਆ ਦੀਆਂ ਛੱਲਾਂ ਤੋਂ ਬਚੇ ਹਨ। ਕਿਉਂ? ਕਾਠ ਦੀ ਨੇ ਜਮਕੀ ਫਾਸ, ਤੇ ਉਹਨਾਂ ਨੇ ਜਮਾਂ ਦੀ ਫਾਹੀ ਕੱਟ ਦਿੱਤੀ ਹੈ ਜਿਨ੍ਹਾਂ ਤੇ ਵਾਹਿਗੁਰੂ ਦੀ ਮਿਹਰ ਹੋ ਗਈ, ਜਿਹੜੇ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੋ